ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਛ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਜਿਉ ਜਾਨੋ ਤਿਉ ਰੱਖ ਹਰ ਪ੍ਰਭ ਤੇਰਿਆ, ਕੀਤੇ ਗਣੋਏ ਸੰਖੇ ਅਵਗੁਣ ਮੇਰਿਆ। ਅਸੰਖ ਅਵਗੁਣ ਖੱਤੇ ਸੇਰੇ, ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ ਤਾਂ ਪ੍ਰਸਾਦੀ ਖੁੱਲੀਐ। ਲੋਕ ਕਰਤ ਵਿਕਾਰ ਬਿਖੜੇ, ਪ੍ਰਭ ਨੇ ਰਹੂ ਤੇ ਨੇੜਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਪਾਓ ਜਲ ਫੇਰਿਆ। ਦਇਆ ਕਰੋ ਕਿਛ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ, ਮਿਹਰ ਕਰੀ ਦਾਤਾ ਪੱਥਰਾਂ
ਸਾਡੇ ਉੱਤੇ ਜੀ।
ਅੰਮ੍ਰਿਤ ਛਾੜ ਵਿਖੈ ਵਿਖ ਖਾਏ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਏ। ਇੱਕ ਯੁਕਤੋਂ ਪੰਥ ਸੁਣਿਓ, ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਰਾਖੋ ਸਰਣਾਈ ਗੁਰੂ ਰਾਮਦਾਸ, ਰਾਖੋ ਸਰਣਾਈ ਗੁਰੂ ਰਾਮਦਾਸ, ਰਾਖੋ ਸਰਣਾਈ ਗੁਰੂ ਰਾਮਦਾਸ, ਰਾਖੋ ਸਰਣਾਈ ਗੁਰੂ ਰਾਮਦਾਸ।
ਸਾਰੀ ਦੁਨੀਆਂ ਦੇ ਵਿੱਚ ਅੱਧਾ ਦਾ ਜਗਿਆਸੂ ਸੁਖੀ ਹੈ, ਪੂਰਾ ਗਿਆਨ ਮਾਨ ਸੁਖੀ ਹੈ। ਆਪਾਂ ਸੁਖ ਨੂੰ ਤੋਲਦੇ, ਆਪਾਂ ਨੂੰ ਪਤਾ ਨੀ ਕਿੱਥੇ ਹੈ ਸੁਖ। ਜਿੱਥੇ ਸੁਖ ਆ ਉਧਰ ਨੂੰ ਨੀ ਆਪਾਂ ਜਾਂਦੇ ਗੁਰਮੁਖੋ। ਆਪਾਂ ਦਾ ਸੁਖ ਸਾਂ ਚੋਂ ਭਾਲਦੇ ਹਾਂ, ਸਾਂ ਚੋਂ। ਸਾਂ ਦੇ ਵਿੱਚ ਵੀ ਕਦੇ ਸੁਖ ਹੋਇਆ? ਸੁਖ ਤਾਂ ਜਿੱਥੇ ਹੈਗਾ, ਜੇ ਉੱਥੇ ਦੀ ਢੂੰਡ ਹੋਵੇਗੀ ਤਦੇ ਹੀ ਸੁਖ ਮਿਲੇਗਾ, ਨਹੀਂ ਮਿਲੇਗਾ ਨਹੀਂ। ਇੱਕ ਤੈਨੂੰ ਕਿਹਾ ਵੀ ਪੁਰਾਣਾ ਸਿੱਟ ਰੱਖਿਆ ਕਰ, ਆਪਣੀ ਮਰਜ਼ੀ ਕਰਦੇ ਹੋ ਤੁਸੀਂ। ਇਹ ਸਾਧ ਸੰਗਤ ਦੱਸਿਆ ਵੀ ਸੁਖ ਆ ਜਿਹੜਾ ਉਹ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਹੋਰ ਕਿਤੇ ਸੁਖ ਹੈ ਹੀ ਨੀ ਗੁਰਮੁਖ। ਜੇ ਸੁਖ ਹੋਰ ਕਿਤੇ ਹੁੰਦਾ ਤਾਂ ਫਿਰ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਲਿਖ ਦਿੰਦੇ ਵੀ ਹੋਰ ਵੀ ਕਿਤੇ ਸੁਖ ਹੈਗਾ। ਦੱਸਿਆ ਹੀ ਨੀ, ਪਦਾਰਥਾਂ ਦੇ ਵਿੱਚ ਤਾਂ ਸੁਖ ਹੈ ਹੀ ਨਹੀਂ। ਸੁਭਾਵ ਹੁੰਦਾ ਆਪਾਂ ਆਪਣੇ ਪਦਾਰਥਾਂ ਦਾ ਸੁਭਾਵ ਕੀ ਹੈ? ਅਤ੍ਰਿਪਤੀ, ਰਾਗ ਤੇ ਦੁਆਸ਼। ਅਤ੍ਰਿਪਤੀ ਕਿਹਨੂੰ ਕਹਿੰਦੇ ਨੇ? ਰੱਜ ਨੀ ਆਉਂਦਾ ਪਦਾਰਥਾਂ ਦੇ ਨਾਲ। ਆਇਆ ਕਿਸੇ ਨੂੰ ਕੋਈ ਬੰਦਾ ਹੈ ਜਿਹੜੀ ਬਾਂਹ ਖੜੀ ਕਰਕੇ ਕਹਿ ਰਹੇ ਮੈਨੂੰ ਹੁਣ ਪਦਾਰਥਾਂ ਦੀ ਲੋੜ ਨਹੀਂ ਹੈ? ਜੇ ਇਹਦੀ ਇੱਛਾ ਮੁੱਕ ਜਾਵੇ ਤਾਂ ਫਿਰ ਆ ਅਸਮਾਨ ਦੇ ਵਿੱਚ ਜਹਾਜ਼ ਕਿਉਂ ਉਡਾਉਣੇ ਪੈਣ? ਆਹ ਸਭ ਇੱਛਾ ਦਾ ਹੀ ਕੰਮ ਹੈ ਜੋ ਇੰਨਾ ਖਰਚ ਹੋ ਰਿਹਾ। ਦੇਖ ਲਓ, ਜਦ ਇੱਛਾ ਨਾਸ਼ ਹੋ ਜਾਏਗੀ ਸ਼ਾਂਤ ਹੋ ਜਾਵੇਗਾ ਸ਼ਾਂਤ ਇਹ। ਔਰ ਜਿੱਥੇ ਸੁੱਖ ਆ ਉੱਥੇ ਭਾਲਦਾ ਨਹੀਂ ਸੁੱਖ। ਸੁੱਖ ਇਹ ਸੌਂ ਦੇ ਵਿੱਚੋਂ ਦੇਖਦਾ, ਸੌਂ ਦੇ ਵਿੱਚ ਕਦੇ ਸੁੱਖ ਨਹੀਂ ਹੋਵੇਗਾ ਕਰੋ। ਔਰ ਜਗ੍ਹਾ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ। ਆਪਣਾ ਸੰਬੰਧ ਤਾਂ ਬਾਣੀ ਤੇ ਵਿਚਾਰ ਨਾਲ ਹੈ। ਔਰ ਦੱਸਦੇ ਨੇ ਵੀ ਇਹ ਜਿਹੜਾ ਜੀਵ ਹੈ ਨਾ, ਜੀਵ ਆਹ ਦੁਨਿਆਈ ਵੀ ਇੱਕ ਪੜ੍ਹਾਈ ਆ ਗੁਰਮੁਖੋ। 14 ਵਿਦਿਆ ਨੇ ਦੁਨੀਆਂ ਦੇ ਵਿੱਚ। ਵਿਦਿਆ ਦਾ ਸਵਾਦ ਹੁੰਦਾ ਉਸ ਵਸਤੂ ਨੂੰ ਪ੍ਰਗਟ ਕਰਦੀ ਹੈ ਜਦ ਪੂਰੀ ਦੇਣ ਹੋ ਜਾਏਗੀ। ਕੀ ਜਾਣੀ ਪੂਰੀ ਪੜ੍ਹ ਲਵੇਗਾ ਜਦ ਹੋਵੇਗੀ। 13 ਵਿਦਿਆ ਤਾਂ ਨੇ ਸਥੂਲ, 14 ਵਿਦਿਆ ਕਹਿੰਦੇ ਸੂਖਮਾ, ਜਿਹਨੂੰ ਬਰਮ ਵਿਦਿਆ ਕਹਿੰਦੇ। ਬਹੁਤ ਵਿਦਿਆ ਨੇ ਆ ਜਿਹੜੀ ਬਾਹਰਲੀ ਪੜ੍ਹਾਈ ਆ, ਇਹ ਵੀ ਵਿਦਿਆ, ਜੋਸਟ ਵੀ ਵਿਦਿਆ, ਡਾਕਟਰੀ ਵੀ ਵਿਦਿਆ, ਇੰਜੀਨੀਅਰੀ ਵੀ ਵਿਦਿਆ, ਹੋਰ ਬਹੁਤ ਨੇ। ਪਰ ਇੱਕ ਬਰਮ ਵਿਦਿਆ, ਉਹ ਬਰਮ ਵਿਦਿਆ ਦਾ ਸੁਭਾਵ ਕੀ ਹੈ? ਜਦ ਇਹ ਪੂਰੀ ਅਧੀਨ ਕਰ ਲਏਗਾ ਨਾ, ਜਿਹਦੀ ਕਰੀ ਆ ਉਸਦੇ ਦੁਆਰਾ, ਜਿਹੜਾ ਇਸਦਾ ਸਰੂਪ ਹੈ ਜਿਹਨੂੰ ਬਰਮ ਕਿਹਾ ਜਾਂਦਾ, ਉਹ ਇਸ ਨੂੰ ਹਸਤਮਲ ਦੇਖਣ ਲੱਗ ਜਾਏਗਾ। ਬਸ ਹੁਣ ਤਾਂ ਆਪਣੇ ਆਪ ਨੂੰ ਜੀਵ ਮੰਨਦਾ ਨਾ, ਜੀਵ। ਜਿੰਨਾ ਚਿਰ ਦਾ ਜੀਪਣਾ ਨਹੀਂ ਲੈਂਦਾ, ਇਹ ਜੰਮਣ ਮਰਨ ਦੇ ਚੱਕਰ ਚੋਂ ਨਹੀਂ ਕਦੇ ਨਿਕਲ ਸਕਦਾ। ਬਸ ਦੱਸਿਆ ਵੀ ਇਹ ਤਾਂ ਜਿਹੜਾ ਜੀਵ ਹੈ ਨਾ, ਇਹ ਆਜ਼ਾਦ ਮੰਡਲਾਂ ਦਾ ਸੁਨਹਿਰੀ ਪੰਛੀ, ਹੱਡ ਚੰਬ ਦੇ ਪਿੰਜਰੇ ਦੇ ਵਿੱਚ ਆ ਕੇ ਕੈਦ ਹੋ ਗਿਆ। ਕੈਦ ਆਉਣ ਆਪਾਂ ਸਾਰੇ, ਹਾਂ ਆਪਾਂ ਹੋਰ ਕਿਸੇ ਦੇਸ਼ ਦੇ ਵਾਸੀ ਹਾਂ ਗੁਰੂ, ਇਸ ਦੇਸ਼ ਦੇ ਆਪਾਂ ਵਾਸੀ ਨਹੀਂ, ਇੱਥੇ ਤਾਂ ਆਪਾਂ ਗਲਤੀ ਕਰਕੇ ਆ ਗਏ। ਦੱਸਿਆ ਨਾ ਗੁਰੂ ਸਾਹਿਬ ਨੇ ਕਈ ਜਨਮ ਪਏ ਕੀਟ ਪਤੰਗਾ, ਇਹ ਗਲਤੀ ਦਾ ਫਲ ਆ ਸਾਡਾ। ਬਸ ਕਈ ਜਨਮ ਗੱਜ ਮੀਨ ਕਰੂੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਰੰਕਾ ਲੈ ਦੇ ਸੰਜਰੀਆ। ਜਾਣੀਏ ਜਿਹੜਾ ਸਰੀਰ ਆ ਥੋੜੇ ਕਾਲ ਵਾਸਤੇ ਹੀ ਹੈ, ਫਿਰ ਇਹਦਾ ਤੇਤੋਂ ਖੁੱਸ ਜਾਣਾ। ਜਾਣੀ ਜਿਹੜਾ ਜੀਵ ਆਤਮਾ ਨਾ ਇਸਦੇ ਵਿੱਚ, ਉਹ ਇਹਨੂੰ ਛੱਡ ਦੇਗਾ। ਇਸ ਨੂੰ ਆਪਾਂ ਮਰਨਾ ਮੰਨ ਲਿਆ। ਮਰਦੀ ਦਾ ਕੋਈ ਵਸਤੂ ਹੈ ਨਹੀਂ ਗੁਰਮੁਖੋ ਨਾ। ਦੇਖੋ ਆਪਾਂ ਇੱਕ ਮਿੱਟੀ ਦੇ ਮਰੇ ਤੋਂ ਕਿੰਨਾ ਅਫਸੋਸ ਕਰਦੇ ਹਾਂ, ਕਾਹਦੇ ਕਰਦੇ ਹਾਂ? ਮੋਹ ਆਪਣਾ ਉੱਥੇ, ਬਸ ਹੋਰ ਕੋਈ ਗੱਲ ਨਹੀਂ ਹੈ। ਉਹ ਦੱਸਿਆ ਇਹ ਹੈ ਤਾਂ ਸੁਨਹਿਰੀ ਪੰਛੀ, ਪਰ ਸਾਧ ਸੰਗਤ ਇਹ ਭੁੱਲ ਗਿਆ ਆਪਣੇ ਆਪ ਨੂੰ। ਤਾਂ ਦੱਸਿਆ ਆਵਣ ਤਾਂ ਏਕ ਏਕ ਆਇਆ, ਜਨ ਤੁਮੋਇਓ ਮੋਹਣੀ ਮਾਇਆ। ਪੜੋ ਪ੍ਰੇਮ ਨਾਲ, ਆਇਆ ਤਾਂ ਇਹ ਪਰਮੇਸ਼ੁਰ ਨੂੰ ਮਿਲਣ ਵਾਸਤੇ ਸੀ, ਇਹ ਤਾਂ ਹੋਰ ਪਾਸੇ ਹੀ ਲੱਗ ਗਿਆ। ਪੜੋ ਪ੍ਰੇਮ ਨਾਲ,
ਏਕ ਏਕ
ਪਰਮੇਸ਼ੁਰ ਦੇ ਵਿੱਚ ਭੇਦ ਆਉਣ ਵਾਸਤੇ ਮਿਲਿਆ ਹੈ। ਬਸ ਗੁਰੂ ਸਾਹਿਬ ਨੇ ਦੱਸਿਆ ਨਾ ਪਈ ਪ੍ਰਾਪਤ ਮਨੁੱਖ ਦੇਹਰੀ ਆ, ਆ ਜੀ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ, ਯਾਨੀ ਸਾਰੀਆਂ ਜੂਨੀਆਂ ਦੀ ਸਰਦਾਰ ਦੇ ਹੀ ਤੈਨੂੰ ਮਿਲ ਗਈ। ਕਾਹਦੇ ਵਾਸਤੇ ਮਿਲੀ ਹੈ? ਖਾਣ ਪੀਣ ਵਾਸਤੇ, ਆ ਚਲਾਕੀਆਂ ਕਰਨ ਵਾਸਤੇ ਮਿਲੀ ਹੈ, ਨੱਚਣ ਟੱਪਣ ਵਾਸਤੇ ਮਿਲੀ ਹੈ? ਨਹੀਂ, ਜਿਹਨੂੰ ਇਹ ਸੋਝੀ ਆ ਗਈ ਜਾਂ ਜਗਿਆਸੂ ਨੂੰ ਜਾਂ ਗੁਰੂ ਸਾਹਿਬ ਨੇ ਅਵਦੇਸ਼ ਰੂਪ ਲਿਖਿਆ ਵੇ ਖਾਤ ਪੀ ਖੇਲਤ ਹਸਤ ਪਰਮੇ ਜਨਮ ਅਨੇਕ। ਕਿਸੇ ਪੂਰਨ ਵਰਾਗੀ ਨੇ ਕਿਹਾ ਵੀ ਬਹੁਤ ਚਿਰ ਹੋਇਆ ਖਾਂਦਿਆਂ ਪੀਂਦਿਆਂ ਨੂੰ ਆਇਆ ਪਰਮੇਸ਼ਰ ਕਾਢੇ ਦੇ ਵਿੱਚ ਹੁਣ ਸਾਨੂੰ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ। ਇੱਕ ਨਹੀਂ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ਼ ਦੇ ਲਈ ਪੜੋ ਪ੍ਰੇਮ ਨਾਲ। ਕੋਈ ਅੱਜ ਦੇ ਨਹੀਂ ਫਿਰਦੇ, ਆਪਾਂ ਨਾਦੀ ਕਾਲ ਦੇ ਫਿਰਦੇ ਹਾਂ ਭੱਜੇ ਖੱਤਿਆਂ ਦੇ ਵਿੱਚ।
ਬਹੁਤੇ ਜੁਗ ਫਿਰਦੇ ਫਿਰਦੇ ਨੂੰ, ਬਹੁਤੇ ਜੁਗ ਫਿਰਦੇ ਫਿਰਦੇ
ਵਿਚਾਰ ਹੈ। ਯਾਨੀ ਚਾਰ ਯੁੱਗਾਂ ਦੇ ਵਿੱਚ ਵੰਡ ਕੀਤੀ ਹੈ ਸਮੇਂ ਦੀ ਸਿਆਣਿਆਂ ਬੰਦਿਆਂ ਨੇ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਚਾਰੇ ਯੁੱਗ ਨੇ ਨਾ। ਹੁਣ ਮਹਾਰਾਜ ਕਹਿੰਦੇ ਬਹੁਤ ਯੁੱਗ ਹੋ ਗਏ ਇਸ ਨੂੰ ਫਿਰਦੇ ਨੇ ਜੀਵ ਨੂੰ। ਇਹ ਇਉਂ ਇੱਥੋਂ ਅਨੁਮਾਨ ਹੁੰਦਾ ਵੀ ਇਹ ਨਾਦੀ ਕਾਲ ਦਾ ਹੀ ਫਿਰਦਾ ਹੈ। ਕੌਣੀ ਕਿਤਨੀਆਂ ਵਿੱਚ ਚੌਂਕੜੀਆਂ ਬੀਤ ਗਿਆ ਆਪਾਂ ਨੂੰ ਫਿਰਦਿਆਂ ਨੂੰ ਗੁਰਮੁਖੋ। ਜਦ 1,84,00,000 ਜੂਨ ਦੇ ਵਿੱਚ ਇਹ ਜੀਵ ਆਤਮਾ ਦੁੱਖ ਤਕਲੀਫਾਂ ਉਠਾਉਂਦਾ ਹੋਇਆ ਫਿਰਦਾ, ਜਦ 84,00,000 ਆਉਂਦੀ ਆ ਫਿਰ ਇਹ ਮਨੁੱਖਾਂ ਦੇ ਮਿਲਦੀ ਆ ਇਸ ਨੂੰ, ਫਿਰ ਦੂਆ ਹੋ ਜਾਂਦਾ ਸ਼ੁਰੂ ਗੇੜਾ। ਉਹ ਤਾਂ ਉਮਰ ਵੀ ਬਹੁਤ ਬੜੀ ਬੜੀ ਦੱਸੀ ਹੈ, ਉਹ ਕਰੋੜ ਨਾਗਾ, ਲੱਖ ਨਾਗਾ, ਕਰੋੜ ਕਾਗਾ, ਲੈ ਦੇਖ ਲਓ। ਕਬਲੀ ਕੱਦੇ ਗੇੜੇ ਖਾਂਦੇ ਫਿਰਦਿਆਂ ਗੁਰੂਖੋ ਮਨੁੱਖਾਂ ਦੇ ਮਿਲੀ ਹੈ। ਇਹ ਸਟੋਰ ਪਾਉਣ ਵਾਸਤੇ ਨਹੀਂ ਮਿਲੀ ਆਪਾਂ ਨੂੰ, ਇਹਦਾ ਗਾਉਣ ਫਰਜ਼ ਹੈ। ਜੇ ਤੁਸੀਂ ਇਸ ਨੂੰ ਸਭ ਕੁਛ ਮੰਨ ਲਓ ਬਈ ਪਦਾਰਥ ਹੈ ਦੁਨੀਆਂ ਦੇ ਵਿੱਚ ਸਭ ਕੁਛ ਹੈ, ਤਾਂ ਫਿਰ ਗੁਰੂ ਸਾਹਿਬ ਨੂੰ ਤਾਂ ਆਪਾਂ ਮੰਨਿਆ ਕੋਈ ਨਹੀਂ ਹੈ। ਤਾਂ ਫਿਰ ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਤਾਂ ਆਪਾਂ ਮੰਨਿਆ ਹੀ ਨਹੀਂ ਹੈ, ਤਾਂ ਆਪਣੀ ਮਰਜ਼ੀ ਕਰਦੇ ਹਾਂ ਫਿਰ ਆਪਾਂ। ਹਾਂ, ਮਹਾਰਾਜ ਨੇ ਕਿਹਾ ਪਦਾਰਥ ਹੋਗੋ ਜ਼ਰੂਰ, ਪਰ ਪਦਾਰਥਾਂ ਦੇ ਨਾਲ ਪਕੜ ਨਾ ਕਰੋ। ਆਪਣੇ ਨਾ ਮਨੋ ਪਦਾਰਥਾਂ ਨੂੰ ਜਿਹਨੇ ਦਿੱਤੇ ਨੇ ਉਹਦੇ ਮੈਨੂੰ ਕੋਈ ਹਰ ਦੁਨੀਆਂ ਦੇ ਵਿੱਚ ਜਿਹੜਾ ਕਹਿ ਦੇਵੇ ਪਦਾਰਥ ਹੀ ਮੈਨੂੰ ਈਸ਼ਰ ਦੇ ਨੇ ਕਦੇ ਨੀ ਕਹੇਗਾ ਜੇ ਕਹੇਗਾ ਤਾਂ ਉੱਤੋਂ ਕਹੇਗਾ ਅੰਦਰੋਂ ਹਾਂ ਹੈ ਇੰਨਾ ਚਿਰ ਦੀ ਹਾਂ ਕਿਸੇ ਚੀਜ਼ ਦੇ ਵਿੱਚ ਲਾਏ ਨੀ ਨਾ ਹੁੰਦੀ ਹਾਂ ਇਹਦੀ ਕਿਸੇ ਪਦਾਰਥ ਨੇ ਨੀ ਬਜਾਉਣੀ ਹੈ ਹਾਂ ਇਹਦੀ ਨਾਮ ਬਜਾਊਗਾ ਬਸ ਉਹਦੇ ਚ ਤਾਕਤ ਹੈ ਜਿੰਨਾ ਚਿਰ ਨਾਮ ਦੇ ਨਾਲ ਨਹੀਂ ਜੋੜਦਾ ਸੁਰਤ ਨੂੰ ਉਤਨਾ ਚਿਰ ਹਾਂ ਨੀ ਇਹਦੀ ਪਰੇ ਹੋਣੀ ਹੈ ਦੱਸਿਆ ਬਈ ਭਈ ਪ੍ਰਾਪਤ ਮਾਨੁਖ ਦੇਹਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ ਇਹ ਕਹਿਣ ਲੱਗਿਆ ਜੀ ਬੱਚੇ ਕੌਣ ਪਾਲੇਗਾ ਫਿਰ ਜੇ ਮੈਂ ਅੱਠੇ ਹੀ ਪੈਰ ਭਜਨ ਕਰਨ ਲੱਗ ਗਿਆ ਭਜਨ ਕੋਈ ਸਾਧ ਸੰਗਤ ਵਿਹਲੇ ਬੈਠ ਕੇ ਤਾਂ ਨੀ ਹੁੰਦਾ ਭਜਨ ਤਾਂ ਇੱਕ ਐਸੀ ਚੀਜ਼ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਤਨੀ ਸੁਖੈਨ ਬਾਣੀ ਇਤਨਾ ਨਾਮ ਸੁਖੈਨ ਕਰ ਦਿੱਤਾ ਭਾਵਾਂ ਤੂੰ ਸਾਰਾ ਦਿਨ ਵਿਹਾਰ ਕਰੀ ਜਾ ਆਪਣਾ ਪਰ ਜਿਹੜੀ ਸੁਰਤ ਆ ਉਸ ਨਾਮ ਦੇ ਨਾਲ ਜੋੜ ਲਾ ਪਰ ਐਵੇਂ ਜੁੜਦੀ ਨੀ ਆ ਜੁੜਿਆ ਦੀ ਸੰਗਤ ਕਰਨ ਪਊਗੀ ਜਿਹਨਾਂ ਦੀ ਸੁਰਤ ਨਾਮ ਨਾਲ ਜੋੜੀ ਹੋਈ ਆ ਨਾ ਗੁਰਸਿੱਖ ਦੀ ਕਿਸੇ ਦੀ ਉਹਦੀ ਸੰਗਤ ਕਰਨੀ ਪਊਗੀ ਤਾਂ ਸੁਰਤ ਜੁੜੂਗੀ ਨਹੀਂ ਤਾਂ ਆਪਣੇ ਆਪ ਸਾਰੀਆਂ ਹੀ ਵਿਦਿਆ ਲੋਕ ਘਰੇ ਹੀ ਪੜ੍ਹ ਲੈਣ ਫਿਰ ਕਾਹਨੂੰ ਫੀਸਾਂ ਦੇਣ ਦੀ ਲੋੜ ਹੈ ਕਿ ਉਹ ਡੰਡੇ ਖਾਣੇ ਨੇ ਮਾਸਟਰਾਂ ਦੇ ਜਾ ਕੇ ਘਰੇ ਇੰਜੀਨੀਅਰ ਵੱਲ ਕੇ ਲੱਗ ਜਾ ਤੂੰ ਨਕਸ਼ੇ ਬਣਾਉਣ ਬਣਾ ਦੋਗੇ ਨਹੀਂ ਬਣਨੇ ਨੀ ਹਨ ਡੰਡੇ ਖਾਣੇ ਪੈਣੇ ਨੇ ਕਿਤੇ ਖਾ ਲਓ ਜਾ ਜਾ ਕੇ ਹਰ ਇੱਕ ਵਿਦਿਆ ਅਧੀਨ ਕਿਸੇ ਦੇ ਅਧੀਨ ਰੱਖੀ ਹੋਈ ਆ ਗੁਰਮੁਖ ਜਿਹੜੀ ਅਸਲੀ ਵਸਤੂ ਆ ਉਸਨੂੰ ਅਸੀਂ ਭੁੱਲ ਹੀ ਗਏ ਉਹਨੂੰ ਤਾਂ ਅਸੀਂ ਜਾਣਦੇ ਹੀ ਨੀ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਰਹੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਇਹਨੇ ਸਵਾਲ ਕੀਤਾ ਜੀ ਬੱਚੇ ਕੌਣ ਪਾਲੇਗਾ ਫਿਰ ਬੱਚੇ ਵੀ ਪਲੀ ਜਾਣਗੇ ਉਹ ਜਿਹਨੇ ਕੋਈ ਪੈਦਾ ਕੀਤਾ ਜਿਹਦਾ ਤੂੰ ਆਪ ਪੈਦਾ ਹੋਇਆ ਤਾਂ ਅੱਗੇ ਨੂੰ ਵੀ ਮਨੁੱਖੇ ਬਣ ਜੀ ਫਿਰ ਜੇ ਤੇਰੇ ਛੱਡ ਗਈ ਆ ਨਾ ਵੀ ਆਪ ਪੈਦਾ ਹੋਇਆ ਮੇਰੇ ਹੀ ਬੱਚੇ ਨੇ ਇਵੇਂ ਰਹਿਣਗੇ ਰਹੇ ਨੇ ਕਿਤੇ ਤਾਂ ਅੱਜ ਦੇ ਕਿਸੇ ਨੇ ਅੱਜ ਤਾਈਂ ਬੱਚੇ ਰਹੇ ਨੇ ਆਪਣੇ ਕੋਲ ਹਮੇਸ਼ਾ ਦੇਖ ਲਓ ਸਾਹਮਣੇ ਹੀ ਹੈ ਤਾਂ ਕੋਈ ਦੂਰ ਨੀ ਗੱਲ ਹੈ ਇਹ ਤਾਂ ਪਰਮੇਸ਼ਰ ਦੀ ਨੀਤ ਹੀ ਐਸੀ ਆ ਗੁਰਮੁਖ ਇਸ ਨੂੰ ਕੋਈ ਜਾਣ ਨੀ ਸਕਦਾ ਅਸਲ ਚ ਇਹਨੂੰ ਕਿਹਾ ਤਾਂ ਹੀ ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੇ ਇੱਕ ਅਸਤਰ ਮਾਨੇ ਅਚਰਜ ਲਿਖਿਓ ਨਾ ਜਾਈ ਪਰਮੇਸ਼ਰ ਦੀ ਜਿਹੜੀ ਨੀਤ ਆ ਉਹਨੂੰ ਕੋਈ ਜਾਣ ਨੀ ਸਕਦਾ ਹਾਂ ਆਪਣਾ ਫਰਜ਼ ਹੈ ਉਹਦੇ ਹੁਕਮ ਦੇ ਵਿੱਚ ਆਪਣਾ ਚੱਲਣਾ ਸ਼ੁਰੂ ਕਰ ਦਿਓ ਆਪਣਾ ਇਸੇ ਚੀਜ਼ ਭਲਾ ਹੋ ਜਾਵੇਗਾ ਪਰਮੇਸ਼ਰ ਦੀ ਕਰੀ ਇਹਨੂੰ ਗੁਰਮੁਖ ਕੌਣ ਜਾਣ ਸਕਦਾ ਬੜੋ ਪ੍ਰੇਮ ਨਾਲ ਉਹ ਆਪ ਜਾਣਦਾ ਜਿਹਦੀ ਕਰੀ ਹੋਈ ਹੈ ਸਭ ਕੁਛ
ਰਾਮ 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 ਰਾਮ
ਗਿਆਨੀ ਮਹਾਂਪੁਰਸ਼ਾਂ ਨੇ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਆ ਜਿਹੜਾ ਸੰਸਾਰ ਹੈ ਇਹ ਤਾਂ ਵਿਲੱਖਣ ਜਿਹਾ ਲੱਗਦਾ ਹੈ, ਇਹ ਤੋਂ ਪਾਰ ਨਿਸਤਾਰਾ ਕਿਵੇਂ ਹੋਵੇਗਾ? ਕਹਿੰਦੇ ਭਾਈ ਇਹਦੇ ਕੰਨੀ ਖਿਆਲ ਨਾ ਦਿਓ, ਇਹ ਤਾਂ ਪਰਮੇਸ਼ਰ ਦੀ ਖੇਡ ਹੈ। ਤੁਸੀਂ ਆਪਣਾ ਜੋ ਤੁਹਾਡਾ ਏਮ ਆ ਉਹ ਕਰੋ, ਤੁਸੀਂ ਪਰਮੇਸ਼ਰ ਦੀ ਬੰਦਗੀ ਕਰੋ, ਸੰਸਾਰ ਕੰਨੀ ਨਾ ਦੇਖੋ। ਤੁਸੀਂ ਇੱਕ ਮਿਨ ਸੇ ਕਾਸਤਰ ਮਨ, ਇੱਕ ਤਾਂ ਹੁਣ ਸਿਵਿਆਂ ਦੇ ਵਿੱਚ ਮੱਚਦੇ ਨੇ ਗੁਰਮੁਖੋ, ਆਪਾਂ ਕਹਿੰਦੇ ਅਸੀਂ ਨੀ ਮਰਨਾ ਹੈ, ਬਸ ਉਹ ਮਰ ਗਏ। ਆਪਾਂ ਤਾਂ ਆਪਣੇ ਆਪ ਨੂੰ ਸਥਿਰ ਮੰਨਦੇ ਨਾ ਵੀ ਅਸੀਂ ਨੀ ਮਰਨਾ, ਉਹ ਮਰ ਗਏ। ਜਦ ਆਪਾਂ ਉਸ ਨੂੰ ਸੰਸਕਾਰ ਕਰਕੇ ਮੁੜਦੇ ਹਾਂ ਪਿੱਛੇ ਡੱਕੇ ਜੇ ਸਿੱਟ ਕੇ, ਤਾਂ ਫਿਰ ਉਸਦੀ ਜ਼ਮੀਨ ਦੇ ਵੰਡੀਆਂ ਪਾਉਣੀਆਂ ਸ਼ੁਰੂ ਕਰਦੇ ਹਾਂ। ਹੋਰ ਨੀ ਕੋਈ ਵਿਚਾਰ ਪੈਦਾ ਹੁੰਦੀ ਅੰਦਰ, ਉਹਨੂੰ ਨੀ ਦੇਖਦੇ ਵੀ ਇਹ ਦੁਨੀਆਂ ਤੋਂ ਲੱਦ ਗਿਆ, ਅਸੀਂ ਇੱਥੇ ਪੈਰ ਡਾਲਾਂਗੇ। ਉਹ ਭੁੱਲ ਗਿਆ ਵਿਚਾਰਾ ਉਤਨਾ ਚਿਰੇ ਸੀ ਜਿੰਨਾ ਚਿਰ ਉਹਦੇ ਜੀਵਾਤਮਾ ਸੀਗਾ, ਕਿਉਂ ਕੰਮ ਕਾਰ ਕਰਦਾ ਸੀ ਨਾ ਘਰ ਦਾ। ਦੱਸਿਆ ਵੀ ਇੱਕ ਮਿਨ ਸਾ ਇੱਕ ਅਸਤਰ ਮਨ, ਇੱਕ ਤਾਂ ਹੁਣ ਤੁਰੇ ਜਾਂਦੇ ਨੇ ਕਹਾਉਂਦੇ ਨੇ, ਬਹੁਤ ਜਨਮ ਲੈਂਦੇ ਨੇ ਹੁਣ ਦੇਖ ਲਓ। ਇਹ ਪਰਮੇਸ਼ਰ ਦੀ ਨੇਤ ਹੀ ਐਸੀ ਆ ਕਰੋ, ਇਹਨੂੰ ਕੋਈ ਜਾਣ ਨਹੀਂ ਸਕਦਾ। ਹਾਂ ਕੋਈ ਆਰਥ ਤੱਤਵੇ ਤਾਂ ਮਹਾਂਪੁਰਸ਼ ਤਰਕਾਲੀ ਆ ਨਾ ਜਿਹੜਾ, ਉਹ ਜਾਣੇਗਾ। ਜਿਸ ਤਰ੍ਹਾਂ ਬਾਲਮੀਕ ਨੂੰ ਤਰਕਾਲਤਾ ਪ੍ਰਗਟ ਹੋਈ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ, ਉਹ ਵੀ ਸਤਯੁਗ ਦੇ ਵਿੱਚ ਹੈ। ਯਾਨੀ ਤ੍ਰੇਤੇ ਦੇ ਵਿੱਚ ਰਾਮ ਚੰਦਰ ਜੀ ਦਾ ਅਵਤਾਰ ਹੋਣਾ ਤੇ ਬਹੁਤ ਹਜ਼ਾਰਾਂ ਸਾਲ ਅਜੇ ਰਹਿੰਦੇ ਸਨ। ਯਾਨੀ ਤਪ ਦੇ ਬਲ ਕਰਕੇ ਜਾਂ ਭਜਨ ਦੇ ਬਲ ਕਰਕੇ ਜਾਂ ਤ੍ਰਕਾਲਤਾ ਦੇ ਬਲ ਕਰਕੇ ਉਹ ਉਸਨੇ ਰਾਮ ਚੰਦਰ ਨੇ ਜੋ ਕੁਛ ਕਰਨਾ ਸੀ ਨਾ, ਉਹ ਉਸਨੇ ਪਹਿਲਾਂ ਹੀ ਵਾਲਮੀਕੀ ਰਮਾਇਣ ਦੇ ਵਿੱਚ ਲਿਖ ਦਿੱਤਾ। ਹੋਰ ਕੋਈ ਲਿਖ ਦੇਗਾ? ਹਾਂ, ਜਿਹੜਾ ਕੋਈ ਤਰਕਾਲੀ ਹੋਵੇਗਾ ਉਹ ਲਿਖ ਦੇਵੇਗਾ। ਇਵੇਂ ਜਿਵੇਂ ਪਰਮੇਸ਼ਰ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਗੁਰਮੁਖ। ਔਰ ਇਸਨੇ ਸਵਾਲ ਕੀਤਾ ਵੀ ਮੇਰੇ ਬੱਚੇ ਕੌਣ ਪਾਲੇਗਾ? ਸਵਾਲ ਤਾਂ ਅਸੀਂ ਬਹੁਤ ਕਰਦੇ ਹਾਂ, ਪਰ ਅਸੀਂ ਕਰਨੀ ਨਹੀਂ ਕਰਨ ਜਾਣਦੇ ਹਾਂ। ਕਹਿਣ ਗਏ ਮਹਾਰਾਜ ਜੀ, ਅਸੀਂ ਇੱਥੇ ਹੀ ਬਹਿਰ ਭਜਨ ਕਰਨ ਲੱਗੇ ਤਾਂ ਬੱਚੇ ਭੁੱਖੇ ਮਰ ਜਾਣਗੇ। ਮਹਾਰਾਜ ਜੀ ਨੇ ਸੱਚਾਈ ਪ੍ਰਗਟ ਕਰਤੀ ਅਗਲੀ ਪੰਗਤੀ ਦੇ ਵਿੱਚ, ਔਰ ਕਾਜ ਤੇਰੇ ਕਿਤੇ ਨਾ ਕਾਮ। ਹੁਣ ਕਹਿੰਦਾ ਕੌਣ ਹੈ ਦੱਸੋ? ਕੋਈ ਬਾਹਰਲੀ ਕਵਿਤਾ ਹੈ? ਨਹੀਂ, ਗੁਰੂ ਆਪਣਾ ਪ੍ਰਕਾਸ਼ ਹੈ ਸਾਹਮਣੇ। ਦਾਅਵੇ ਨਾਲ ਆਪਾਂ ਗੁਰੂ ਕਹਿੰਦੇ ਹਾਂ, ਜ਼ਬਰਦਸਤ ਦਾ ਮਾਲਕ ਹੈ, ਜ਼ਬਰਦਸਤ ਦਾ ਹੀ ਮਾਲਕ, ਪਰ ਸਾਡੇ 'ਚ ਫਰਕ ਹੈ। ਗੁਰੂ ਦੇ ਵਿੱਚ ਫਰਕ ਨਹੀਂ ਗੁਰਮੁਖੋ, ਗੁਰੂ ਦੀ ਆਵਾਜ਼ ਦੇ ਵਿੱਚ ਫਰਕ ਨਹੀਂ ਹੈ। ਜੈਸਾ ਗੁਰੂ ਹੈ ਵੈਸੀ ਆਵਾਜ਼ ਹੁੰਦੀ ਹੈ ਗੁਰੂ ਦੀ, ਇਲਾਹੀ, ਜਿਹਨੂੰ ਕਹਿੰਦੇ ਨੇ ਕਲਾਮ, ਰੱਬੀ ਬਾਣੀ ਕਿਹਾ ਜਾਂਦਾ। ਗੁਰੂ ਸਾਹਿਬ ਕਹਿੰਦੇ ਵੀ ਠੀਕ ਹੈ, ਤਾਂ ਸਵਾਲ ਕਰ ਦਿੱਤਾ ਤੂੰ, ਹੁਣ ਜਾਣ ਆ ਜੇ ਤੈਨੂੰ ਪਤਾ ਨਹੀਂ ਵੀ ਕਾਹਦੇ ਵਾਸਤੇ ਆਇਆ। ਜਿਹੜਾ ਆਦਮੀ ਅਣਜਾਣ ਆ ਉਹਨੂੰ ਪਤਾ ਨਹੀਂ ਨਾ ਹੁੰਦਾ, ਤਾਂ ਉਹ ਸਿਆਣੇ ਕੋਲੋਂ ਪੁੱਛ ਲਵੇ ਜਾ ਕੇ, ਜਿਹੜਾ ਉਹ ਗੱਲਾਂ ਦੇ ਵਿੱਚ ਹੀ ਲੰਘਿਆ ਹੁੰਦਾ ਉਹਨੂੰ ਦੱਸ ਦਿੰਦਾ ਹੁੰਦਾ। ਕਹੇਗਾ ਠੀਕ ਹੈ ਵੀ, ਪਰ ਜਿਹੜੇ ਬਿਹਾਰ ਨੇ ਤੇਰੇ, ਇਹ ਤਾਂ ਇਸ ਲੋਕ 'ਚ ਹੀ ਰਹਿ ਜਾਣੇ ਨੇ ਸਾਰੇ। ਜਿੱਥੇ ਜੀਵ ਆਤਮਾ ਨੇ ਅੱਗੇ ਜਾਣਾ ਨਾ, ਇਸਨੇ ਅੱਗੇ ਵੀ ਕਿਤੋਂ ਆਇਆ, ਇਹ ਇੱਥੇ ਨਹੀਂ ਬੈਠਾ ਰਹਿਣਾ ਆਪਾਂ ਨੇ ਨਾ, ਅੱਗੇ ਵੀ ਇਹ ਕਿਤੋਂ ਆਇਆ ਗੁਰਮੁਖ? ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਹਿੰਦੇ ਫੁੱਟੀ ਕੌਡੀ ਵੀ ਕੀਮਤ ਨਹੀਂ ਪੈਣੀ ਜੋ ਕੁਛ ਕਰਦਾ। ਉਹ ਕਹਿਣਗਾ ਮਹਾਰਾਜ ਜੀ, ਫਿਰ ਕਰਨਾ ਕੀ ਚਾਹੀਦਾ, ਫਿਰ ਕਰਾਂ ਕੀ ਮੈਂ? ਮਹਾਰਾਜ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਦਾਤਨ ਨਾਨਕ ਕੇ ਘਰ ਕੇਵਲ ਨਾਮ। ਗਾਉਣ ਨੂੰ ਮੂਹਰੇ ਕਰ ਲਿਆ ਆਪਾਂ ਨੇ, ਛਾਂ ਨੂੰ, ਜੋ ਜਿਹਦੀ ਛਾਂ ਹੈ ਉਸਨੂੰ ਪਿੱਛੇ ਕਰ ਦਿੱਤਾ। ਜਿਹੜਾ ਛਾਂ ਨੂੰ ਅੱਗੇ ਕਰਦਾ ਉਹ ਕਦੇ ਸੁਖੀ ਹੋ ਸਕਦਾ? ਨਾਮੁਕ ਨਾ ਹੋਏ ਨਹੀਂ ਸਕਦਾ ਸੁਖੀ, ਛਾਂ ਦੇ ਵਿੱਚੋਂ ਕਦੇ ਸੁੱਖ ਮਿਲਿਆ ਕਰੋ।
ਸੁੱਖ ਤਾਂ ਇਸ ਨੂੰ ਜਿੱਥੇ ਸੁੱਖ ਹੈਗਾ ਨਾ ਉੱਥੋਂ ਮਿਲਣਾ ਹੈ। ਹੁਣ ਇਹ ਜਿਹੜੇ ਆ ਪਦਾਰਥਾਂ ਦੇ ਵਿੱਚ ਸੁੱਖ ਜੇ ਭਾਲਦਾ ਨਾ, ਇਹ ਕਹਿਣਾ ਵੀ ਮੈਨੂੰ ਸੁੱਖ ਪ੍ਰਾਪਤ ਹੋ ਗਿਆ ਫਲਾਨੇ ਪਦਾਰਥ ਨਾਲ, ਮੇਰਾ ਮਨ ਟਿਕਿਆ, ਉਹ ਇਹਦਾ ਸੁੱਖ ਨਹੀਂ, ਤੇਰਾ ਨਹੀਂ, ਉਹ ਤਾਂ ਆਤਮਾ ਦਾ ਸੁੱਖ ਹੈ। ਉਹ ਸੁਖਾਉਂਦਾ ਕਹਿੰਦਾ ਸੁੱਖ, ਉਹ ਜ਼ਿਆਦੇ ਦਾ ਭਾਸ ਪੈਂਦਾ ਸੁੱਖ ਦਾ, ਜ਼ਿਆਦੇ ਦਾ ਮਨ ਟਿਕ ਜਾਂਦਾ। ਬਸ ਜੇ ਮਨ ਟਿਕੇ ਨਾ, ਫਿਰ ਕਦੇ ਉਹਦੇ ਚੋਂ ਸੁੱਖ ਨਹੀਂ ਹੋਵੇਗਾ। ਉਹ ਕੋਈ ਆਦਮੀ ਆ, ਉਸਦਾ ਬੱਚਾ ਬਲੈਤ ਰਹਿੰਦਾ, ਉਹ ਬਹੁਤ ਯਾਦ ਕਰਦਾ ਉਸਨੂੰ, ਖੈਰ ਉਹ ਆ ਗਿਆ ਕੁਦਰਤੀ, ਬਹੁਤ ਉਹਦੇ ਚੋਂ ਜਾਣੀ ਆਨੰਦ ਜਿਹਾ ਆਇਆ ਮਿਲਣ ਤੇ। ਉਹ ਜਿਹੜਾ ਲੜਕਾ ਦੀ ਘਰ ਰਹਿਣ ਲੱਗ ਗਿਆ, ਰਹਿਣ ਤੋਂ ਹੌਲੀ 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 ਅਣਬਣ ਹੋ ਗਈ ਗੱਲ, ਅਣਬਣ ਹੋ ਗਈ ਮਨੁੱਖ। ਉਹੀ ਪੁੱਤਰ ਹੈ ਜਿਹਦੇ ਕੰਨੂ ਦੇਖ ਕੇ ਅੱਖਾਂ ਚ ਲਹੂ ਨਿਕਲਣ ਲੱਗ ਜਾਂਦਾ। ਜੇ ਉਹਦੇ ਚ ਸੁੱਖ ਹੁੰਦਾ ਤਾਂ ਹੁਣ ਲਹੂ ਕਿਉਂ ਨਿਕਲਦਾ ਅੱਖਾਂ ਦੇ ਵਿੱਚੋਂ? ਸੁੱਖ ਪਹਿਲਾਂ ਵੀ ਨਹੀਂ ਸੀ, ਸੁੱਖ ਪਹਿਲਾਂ ਵੀ ਨਹੀਂ ਜੇ ਤੈਨੂੰ ਭੁਲੇਖਾ ਹੀ ਸੀਗਾ ਜਿੱਥੇ ਸੁੱਖ ਦੀ, ਉਹ ਤੈਨੂੰ ਪਤਾ ਨਹੀਂ ਹੈ। ਸੁੱਖ ਤਾਂ ਗੁਰੂ ਕੋ ਇਹਦੇ ਅੰਦਰ ਹੈ, ਯਾਨੀ ਸੁੱਖਾਂ ਦਾ ਸਮੁੰਦਰ ਜੋ ਆਤਮਾ ਹੈ ਨਾ, ਉਹ ਇਹਦੇ ਅੰਦਰ ਸਾਠਾ ਮਾਰਦਾ। ਕਿਸੇ ਪਦਾਰਥ ਦੇ ਨਾਲ ਜਦ ਇਹਦਾ ਮਨ ਇਕਾਗਰ ਹੁੰਦਾ ਤਾਂ ਫਿਰ ਇਹਨੂੰ ਇਹ ਉਹ ਸਮਝਦਾ ਵੀ ਮੈਨੂੰ ਇਸ ਪਦਾਰਥ ਨੇ ਸੁੱਖ ਦੇ ਦਿੱਤਾ। ਨਹੀਂ, ਮਨ ਟਿਕ ਗਿਆ ਪਦਾਰਥ ਦੇ ਦੇਖਣ ਕਰਕੇ, ਉਹਦੇ ਵਿੱਚ ਸੁੱਖ ਨਹੀਂ, ਮਨ ਟਿਕੇ ਦਾ ਸੁੱਖ ਹੈ। ਕਿਤੇ ਨੀ ਆਪਾਂ ਤਾਂ ਸੌ ਚੋਂ ਸੁੱਖ ਪਾਲਦੇ ਹਾਂ ਗੁਰਮੁਖੋ। ਜਾਣੀ ਸੁਭਾਅ ਹੁੰਦਾ ਇੱਕ ਵਸਤੂ ਦਾ ਹਰ ਇੱਕ ਦਾ ਹੀ, ਪਦਾਰਥਾਂ ਦੇ ਵਿੱਚ ਕਦੇ ਸੁੱਖ ਨਹੀਂ ਹੋਵੇਗਾ। ਜੇ ਉਹ ਸੁੱਖ ਹੁੰਦਾ ਤਾਂ ਗੁਰੂ ਸਾਹਿਬ ਜੀ ਲਿਖ ਦਿੰਦੇ ਪੜ੍ਹੋ ਪ੍ਰੇਮ ਨਾਲ, ਹਾਏ ਨਹੀਂ ਸੁੱਖ ਕਰੋ
ਸੁੱਖ ਹਰ ਕੀ ਭਗਤ
ਜੋ ਪਦਾਰਥਾਂ ਦਾ ਸੁਭਾਅ ਹੋਏ ਤੇ ਲਾਗੂ ਹੋ ਜਾਂਦਾ। ਤ੍ਰਿਪਤੀ ਕਹਿੰਦੇ ਨੇ ਰੱਜ ਨਾ ਆਉਣ, ਰਾਗ ਦੁਆਇਸ਼ ਕਹਿੰਦੇ ਨੇ ਰਾਗ ਨਾ ਆਉਣ ਪਿਆਰ ਦਾ, ਦੁਆਇਸ਼ ਕਹਿੰਦੇ ਨੇ ਵਿਰੋਧਤਾ ਨੂੰ, ਜਿੱਥੇ ਪਿਆਰ ਆ ਉੱਥੇ ਵਿਰੋਧਤਾ ਜ਼ਰੂਰ ਆਵੇਗੀ, ਸੁਭਾਵ ਹੈ ਨਾ ਇਹਦਾ। ਆਮ ਕਹਾਵਤ ਹੁੰਦੀ ਸੀ ਅੱਗੇ, ਹੁਣ ਤਾਂ ਉਹ ਗੱਲ ਹੈ ਨੀ ਨਾ, ਜਵਾਨਾ ਬਦਲੀ ਖਾਂਦਾ ਜਾਂਦਾ। ਕਹਿੰਦੇ ਜੀ ਬਹੁਤਾ ਤੇਰਾ ਪਿਆਰਾ, ਕਹਿੰਦੇ ਬੀੜੀ ਕਰਕੇ ਦੇਖ ਲਾ ਇਹਦੇ ਨਾਲ, ਪੁਰਾਣੇ ਜ਼ਿਮੀਦਾਰ ਜਾਣਦੇ ਹੋਣਗੇ ਜਿਹੜੇ ਮੇਰੀ ਉਮਰ ਦੇ ਹੋਣਗੇ, ਕਹਿੰਦੇ ਬੀੜੀ ਕਰਕੇ ਦੇਖ ਲਾ ਜੀ ਤੇਰਾ ਬਹੁਤ ਪਿਆਰ ਆ ਇਹਦੇ ਨਾਲ, ਇੱਕ ਮਹੀਨਾ ਨੀ ਕਰਦਾ ਡਾਂਗ ਡਾਂਗ ਕੜਕ ਵੀ। ਉਹ ਫਿਰ ਉਸਦਾ ਸੁਭਾਵ ਪ੍ਰਗਟ ਹੁੰਦਾ ਨਾ, ਸੁਭਾਵ ਆ ਵਸਤੂ ਦਾ। ਉਹ ਕਿਸੇ ਨੂੰ ਪਦਾਰਥਾਂ ਨਾਲ ਰੱਜ ਨਹੀਂ ਆਇਆ, ਰੱਜ ਤਾਂ ਸੰਤੋਖ ਦੇ ਵਿੱਚ, ਬਿਨ ਸੰਤੋਖ ਨਹੀਂ ਕੋ ਰੱਜ, ਸੁਪਨ ਮਨੋਰਥ ਵਿਰਥੇ ਸਭ ਕਾਜ। ਆਪਾਂ ਤਾਂ ਸੁਪਨੇ ਦੇ ਪਦਾਰਥ ਕਰਦੇ ਹਾਂ ਗੁਰੂ ਕੋ, ਸੁਪਨਾ ਤਾਂ ਸੱਚ ਨਹੀਂ ਹੁੰਦਾ ਨਾ ਸੱਤ ਹੁੰਦਾ, ਜਿਹੜਾ ਸੱਚ ਤੇ ਸੱਚ ਵਸਤੂ ਹੀ ਨਹੀਂ ਆ, ਦੱਸੋ ਵੀ ਸੁੱਖ ਕਿਤੇ ਆ ਜਾਏਗਾ, ਸੁੱਖ ਤਾਂ ਹੋਣਾ ਹੀ ਨਹੀਂ ਉਹਦੇ ਵਿੱਚ, ਨਹੀਂ ਹੋ ਸਕਦਾ। ਸੌ ਦੇ ਵਿੱਚੋਂ ਸੁੱਖ ਪਾਲਦੇ ਹਾਂ ਆਪਾਂ, ਉਹ ਕੋਈ ਰਾਜਾ ਕਿਸੇ ਹੋਰ ਰਾਜੇ ਦੀ ਲੜਕੀ ਨਾਲ ਉਸਦੀ ਮੰਗਣੀ ਹੋਈ, ਮੰਗਣੀ ਤੋਂ ਬਾਅਦ ਸ਼ਾਦੀ ਹੋਈ, ਉਸ ਮਹਾਰਾਣੀ ਨੂੰ ਪਿਆ ਕਿਆ ਕਹਿੰਦੇ ਬਹੁਤ ਕੀਮਤੀ ਹਾਰ ਮਿਲਿਆ। ਜਿਵੇਂ ਆਮ ਕਹਾਵਤ ਆ ਕਹਿੰਦੇ ਰਾਜਿਆਂ ਦੇ ਘਰ ਕਿਹੜਾ ਮੋਤੀਆਂ ਦਾ ਕਾਲ ਹੈ ਨਾ ਕਹਾਵਤ, ਕਾਲ ਜਿਹੜੀ ਲੜਕੀ ਚੀਜ਼ ਕੋਈ ਵਸਤੂ ਪਿਆ ਪਿਓਕਿਆਂ ਤੇ ਲਿਆਵੇਗੀ ਨਾ, ਉਹਦੇ ਨਾਲ ਜ਼ਿਆਦਾ ਪਿਆਰ ਰੱਖੇਗੀ, ਉਹਦਾ ਮੋਹ ਹੁੰਦਾ ਮਾਪਿਆਂ ਨਾਲ, ਤਾਂ ਉਹ ਵਸਤੂ ਨਾਲ ਪਿਆਰ ਕਰਦੀ ਹੈ। ਕਰੋ ਮਹਾਰਾਣੀ ਉਸ ਹਾਰ ਨੂੰ ਹਰ ਵਕਤ ਗਲੇ ਦੇ ਵਿੱਚ ਪਾ ਕੇ ਰੱਖਦੀ ਹੈ, ਕਦੇ ਵੀ ਦੂਰ ਨਹੀਂ ਕਰਦੀ ਹੈ। ਖੈਰ ਉਹ ਇੱਕ ਦਿਨ ਗੁਸਲਖਾਨੇ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਹੋਈ ਜਾਣੀ ਬੜੀ, ਉਹ ਜਿਹੜਾ ਹਾਰ ਤੀ ਬਾਹਰ ਕੀਲੀ ਤੇ ਟੰਗ ਦਿੱਤਾ, ਆ ਹੁਣ ਚੱਲੀਆਂ ਨੇ ਖੁੱਟੀਆਂ ਖੱਟੀਆਂ ਨੇ ਜਿਹੜੀਆਂ, ਕੀਲੇ ਹੀ ਹੁੰਦੇ ਸੀਗੇ ਪੁਰਾਣੇ ਮਕਾਨ ਦੇ, ਉਹ ਲੱਕੜੀ ਦੇ ਕੀਲੇ ਮੂਹਰੇ ਵੱਡਾ ਜਿਹਾ ਪਾਇਆ ਹੁੰਦਾ ਸੀਗਾ। ਇਹ ਉਹ ਸਤਸੰਗ ਤੋਂ ਰੱਖ ਕੇ ਹਾਰ ਨੂੰ ਅੰਦਰ ਵੜ ਗਈ ਗੁਸਲਖਾਨੇ ਦੇ ਵਿੱਚ ਇਸ਼ਨਾਨ ਕਰਨ ਲੱਗ ਗਈ। ਇੱਲਾਂ ਹੁੰਦੀਆਂ ਨੇ, ਇੱਲਾਂ ਇੱਕ ਤਾਂ ਗਿਰਚ ਹੁੰਦੀ ਆ ਨਾ, ਇੱਕ ਇੱਲ ਹੁੰਦੀ ਹੈ ਉਹ ਰੋਟੀ ਖਾਂਦੀ ਆ ਮੱਕੀ ਦੀ। ਅਸੀਂ ਦੇਖਿਆ ਜਦ ਅਸੀਂ ਪਿੱਛੇ ਵੱਲ ਬਹੁੰਦੇ ਸੀ ਡੰਗਰ ਚਾਰਦੇ, ਆ ਫੜਾਕ ਦੇ ਕੇ ਵੱਜਦੀ ਆ ਕੇ ਵਿੱਚ, ਕਿਧਰੇ ਸਾਹ ਡੁੱਲ ਜਾਂਦਾ ਸੀ ਨਾਲੇ ਰੋਟੀ ਵੀ ਲੈ ਜਾਂਦੀ ਸੀ, ਰੋਈਆਂ ਹੁੰਦੀਆਂ ਸੀ ਪਾਣੀ ਵੀ ਨਹੀਂ ਲਾਹਦਾ ਹੁੰਦਾ। ਤੁਹਾਡੇ ਤਾਂ ਭਾਗ ਚੰਗੇ ਨੇ ਜੀ ਲਿਆਉਣ ਵਾਲੇ ਗੁਰਮੁਖ, ਕਿਵੇਂ ਤਪੱਸਿਆ ਮਹਾਂਪੁਰਸ਼ਾਂ ਨੇ ਕਰੀਆਂ ਨੇ ਰੋਈਆਂ ਦੇ ਵਿੱਚ ਭੁੱਖੇ ਰਹਿ ਰਹਿ ਕੇ, ਤੁਹਾਡੇ ਹਜੇ ਵੀ ਨਹੀਂ ਹੁੰਦਾ ਕੁਛ। ਉਹ ਪਿਛਲਿਆ ਜੁਗਾ ਕੰਨੀ ਦੇਖੀ 88 ਵਰਸ ਜੰਗਲਾਂ ਦੇ ਵਿੱਚ ਪੁੱਠੇ ਲਟਕਣਾ ਪੈਂਦਾ ਜੀ ਤੁਹਾਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਈ ਪ੍ਰੇਮ ਨਾਲ ਬਾਣੀ ਪੜ੍ਹੋ ਸੇਵਾ ਕਰੋ ਭਲਾ ਹੋ ਜੂ, ਬਸ ਇਹ ਵੀ ਨਹੀਂ ਕਰਦੇ ਆਪਾਂ, ਦੱਸੋ ਹੋਰ ਕੀ ਕਰਾਂਗੇ, ਤਾਂ ਪਾਪਾ ਨੇ ਕੀ ਕਰ ਲੈਣਾ, ਇਹ ਤਾਂ ਦੂਏ ਗੁੱਦੜ ਬਿੱਲੇ ਹੀ ਬਣਨਾ ਪਵੇਗਾ ਨਾ। ਇਹ ਕੋਈ ਕਹਾਵਤ ਨਹੀਂ ਹੈ, ਗੁਰਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਿਸ਼ਨ ਕੂਕਰ ਸੂਕਰ ਗਰਦਵ ਕਾਕਾ ਸਰਪਨ ਤੁਲਕਲ, ਉਹਨੇ ਆਪਣਾ ਗੁਰੂ ਕਹਿੰਦਾ। ਦੇਖ ਲਓ ਜਿਹੜਾ ਨਗੁਰਾ ਹੈ ਉਹ ਇਹਨਾਂ ਜੁਨੀਆਂ ਦੇ ਵਿੱਚ ਅੱਗੋਂ ਵੀ ਆਇਆ, ਹੁਣ ਵੀ ਉਹਨਾਂ 'ਚ ਜਾਵੇਗਾ, ਜਿਹੜਾ ਗੁਰੂ ਵਾਲਾ ਬਣ ਗਿਆ ਉਹ ਇਹਨਾਂ ਤੋਂ ਛੁਟਕਾਰਾ ਪਾ ਜਾਏਗਾ। ਬੜਾ ਪੁਰਾਣਾ ਬੂਟਾ ਬਰੋਟਾ ਟੋਭੇ 'ਤੇ ਖੜਾ ਸੀ, ਆਪਾਂ ਜਿਹੜੇ ਪਿਛਲੇ ਬਰੋਟੇ ਬਹੁਤ ਬਰੋੜੇ ਹੁੰਦੇ ਸੀ ਤਾਂ ਮੁਰੱਬੇ ਬੰਦੀ 'ਚ, ਹੁਣ ਚੱਕਿਆ ਹੋਇਆ ਸਭ ਕੁਛ। ਕਈ ਸਾਧੂ ਤਾਂ ਬਰੋਟੇ ਲਾਉਂਦੇ ਹੁੰਦੇ ਸਨ, ਤ੍ਰਿਵੈਣੀ ਜਿਹਨੂੰ ਕਿਹਾ ਜਾਂਦਾ, ਇਹ ਕਰਮ ਕਾਂਡ ਜੀ ਜਾਊ, ਇਹ ਸਭ ਨਾਮ ਤੋਂ ਥੱਲੇ ਨੇ ਗੱਲਾਂ ਕਰੂ। ਮਹਾਰਾਜ ਜੀ ਨੇ ਤਾਂ ਤੁਹਾਨੂੰ ਧੁਰੇ ਨਾਲ ਲਾਇਆ, ਕਿਉਂ ਪੁੜਾਂ ਹੇਠ ਆਉਂਦੇ ਹੋ, ਜਿਹਨੇ ਤੁਰਾ ਫੜ ਲਿਆ ਪੁੜਾਂ ਦੇ ਹੇਠ ਕੇ ਆਉਣੇ ਉਹਨੇ, ਤੁਰਾ ਕੀ ਆ ਗੁਰੂ, ਗੁਰੂ ਵਾਲਾ ਕਦੋਂ ਉਹਨੂੰ ਜਾਮਰ ਛੱਕ ਲਿਆ, ਨਹੀਂ ਤਾਂ ਫਿਰ ਪੁੜਾਂ ਹੇਠ ਹੀ ਆਉਣਾ ਬਹੁਤ, ਦੇਖ ਲਓ ਤੁਹਾਡੀ ਮਰਜ਼ੀ ਹੈ। ਅਸੀਂ ਤਾਂ ਜੋ ਗੁਰੂ ਕਹਿੰਦਾ ਉਹ ਕਹਿਣਾ ਗੁਰੂ, ਮੰਨਣਾ ਨਾ ਮੰਨਣਾ ਏ ਆਪਣਾ, ਹੁਣ ਦੇਖ ਲਓ ਵਿਚਾਰ ਦੀ ਗੱਲ। ਖੈਰ ਉਸਨੇ ਲਿਜਾ ਕੇ ਬਰੋਟਾ ਸੀ ਬਹੁਤ ਬੜਾ, ਬੋਹੜ ਵੀ ਕਹਿੰਦੇ ਨੇ ਯੂਪੀ 'ਚ ਉਹਨੂੰ, ਅਲੱਗ ਅਲੱਗ ਇਲਾਕਿਆਂ ਦੀਆਂ ਬੋਲੀਆਂ ਹੁੰਦੀਆਂ ਨੇ ਗੁਰੂ, ਅਤੇ ਜਿਹੜਾ ਹੁੰਦਾ ਅਰਥ ਉਹ ਇੱਕੋ ਹੀ ਹੁੰਦਾ, ਭਾਵ ਜਿਹਨੂੰ ਕਿਹਾ ਜਾਂਦਾ, ਉਪਦੇਸ਼ ਵੀ ਕਿਹਾ ਜਾਂਦਾ। ਉਹ ਜਿਹਨਾਂ ਦਾ ਪੰਜਿਆਂ ਦੇ ਵਿੱਚ ਆ ਗਿਆ ਉਹ ਤਾਂ ਆਲਣੇ 'ਚ ਰੱਖਦਾ, ਬਾਕੀ ਜਿਹੜਾ ਲਮਕਦਾ ਆਉਂਦਾ ਸੀ ਨਾ, ਇਹ ਜਿਹੜਾ ਹਾਰ ਹੁੰਦਾ ਇਹਦੇ ਕਈ ਗੇੜੇ ਆਉਂਦੇ ਹੁੰਦੇ ਨੇ ਗਲ ਦੇ ਵਿੱਚ,
ਤੁਸੀਂ ਦੇਖਿਆ ਨੀ ਕੱਲ ਕੀ ਤੁਹਾਨੂੰ ਮਹਾਰਾਜ ਦੇ ਗੱਲ ਦੇ ਵਿਚਾਰ ਪਏ ਹੈ? ਕੋਈ ਇੱਕੋ ਹੀ ਗੇੜੇ ਦੇ ਨੇ, ਨਹੀਂ ਪੰਜ ਪੰਜ ਛੇ ਛੇ ਗੇੜੇ ਨੇ, ਇਸ ਤਰ੍ਹਾਂ ਹਾਰ ਹੁੰਦੇ ਸੀ। ਖੈਰ ਉਹ ਜਿਹੜਾ ਬਰੋਟਾ ਦੀ ਥੱਲੇ ਛੱਪੜ ਸੀ ਉਸਦੇ, ਟੋਬਾ ਕਹਿ ਲਓ ਚਾਹੇ, ਹੁਣ ਉਹਦੇ ਵਿੱਚ ਚਮਕ ਸੀ, ਚਮਕ ਹਾਰ ਦੇ ਵਿੱਚ। ਉਹ ਸਿਫੇ ਸਾਫ ਤੇ ਟਿਕੇ ਪਾਣੀ ਦੇ ਵਿੱਚ ਉਹਦਾ ਅਕਸ਼ ਪੈਂਦਾ ਸੀ, ਅਕਸ਼। ਇਸ ਤਰ੍ਹਾਂ ਹੀ ਆਤਮਾ ਗੁਰਮੁਖ, ਕਹਿੰਦੇ ਆਤਮਾ ਵੀ ਜਿਉਂ ਕਾ ਤਿਉਂ ਹੀ ਆ ਆਪਣੇ ਅੰਦਰ। ਹੁਣ ਆਪਣੇ ਅੰਤਾਸ਼ ਕਰਨ ਦੇ ਵਿੱਚ ਭਾਸ ਕਿਉਂ ਨੀ ਪੈਂਦਾ ਉਸਦਾ? ਉਹ ਤਾਂ ਇੱਕ ਰਸਵਾ ਭਲਾ, ਉਹ ਤਾਂ ਬਹੁਤ ਦੂਰ ਦੀ ਗੱਲ, ਆਕਾਸ਼ ਹੀ ਦੇਖ ਲਓ ਬਾਹਰ ਆ ਨਾਲੇ, ਆ ਇੱਕ ਰਸ ਖੜਾ। ਕੋਈ ਫਰਕ ਪੈਂਦਾ ਆਕਾਸ਼ ਦੇ ਵਿੱਚ? ਉਹ ਬੱਦਲ ਬੁੱਦਲ ਬਥੇਰਾ ਗੁੱਸਾ ਹੈ, ਕੀ ਇਹਨੂੰ ਮੈਲਾ ਕਰ ਦੇਣਗੇ? ਨਹੀਂ ਕਰ ਸਕਦੇ। ਉਹ ਭਾਸ ਆਪਣੇ ਕਿਉਂ ਨੀ ਪੈਂਦਾ? ਆਪਣੇ ਅੰਤਾਸ਼ ਕਰਨ ਦੇ ਵਿੱਚ ਤਿੰਨ ਦੋਸ਼ ਪਏ ਨੇ। ਦੋਸ਼ ਕਹਿੰਦੇ ਨੇ ਮਲ ਨੂੰ, ਅਲੱਗ ਅਲੱਗ ਦਾ ਨਾਂ ਰੱਖੇ ਜਾਂਦੇ ਹੁੰਦੇ ਨੇ ਇਹਨਾਂ ਦੇ ਵਿਚਾਰ ਵਾਸਤੇ। ਇੱਕ ਤਾਂ ਮਲ ਦੋਸ਼ ਹੈ, ਇੱਕ ਵਿਕਸ਼ੇਪ ਹੈ, ਇੱਕ ਵਰਣ ਹੈ। ਫਿਰ ਅੱਗੇ ਜਦ ਵਰਣ ਦੋਸ਼ ਦੂਰ ਹੋਵੇਗਾ ਨਾ, ਫਿਰ ਉਹ ਜਿਹੜਾ ਅੰਤਾਸ਼ ਕਰਨ ਹੈ ਉਹ ਐਂ ਟਿਕ ਜਾਵੇਗਾ ਜਿਵੇਂ ਸਾਫ਼ ਪਾਣੀ ਟਿਕਿਆ ਹੁੰਦਾ। ਉਹ ਜਿਹੜਾ ਆਤਮੇ ਸਾਰੇ ਪ੍ਰਕਾਸ਼ ਹੈ ਨਾ ਆਤਮਾ, ਉਹ ਤਾਂ ਉਸੇ ਤਰ੍ਹਾਂ ਹੀ ਅਕਸ਼ ਪਵੇਗਾ, ਜਾਣੀ ਉਹ ਐਨ ਦਿਸੇਗਾ ਵੀ ਰੱਬ ਇਹੋ ਜਿਹਾ। ਇਸ ਤਰ੍ਹਾਂ ਉਹ ਹਾਰ ਹੈ ਨਾ ਜਿਹੜਾ ਪਿਆ, ਤਾਂ ਉਹ ਆਂਢਣੇ ਚ ਹੈ, ਹੋਰ ਵੀ ਧਰਤੀ ਸਾਰੀ ਹੈਗੀ, ਉੱਥੇ ਨੀ ਦੀਦਾ ਹਾਲੇ ਦੀਦਾ ਕਿਉਂ ਨੀ ਹੈ? ਦਿਸੂਗਾ ਅੰਤਾਸ਼ ਕਰਨ ਜਾਂਦੇ ਤਾਂ ਸਾਫ਼ ਹੋਊਗਾ, ਉੱਥੋਂ ਦੇਖ ਕੇ ਮੇਰੇ ਸਾਰੇ ਦੇਖਣਾ ਸ਼ੁਰੂ ਕਰੇਗਾ। ਜਿੰਨਾ ਚਿਰ ਇਹਨੂੰ ਅੰਤਰੇ ਨੀ ਦਿਖਿਆ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਬਾਹਰ ਸੁੱਖ ਨਹੀਂ ਹੈ, ਸੁੱਖ ਤਾਂ ਇਹਦੇ ਆਤਮਾ ਦਾ ਇਸਦੇ ਅੰਦਰ ਹੈ। ਜਦ ਇਹਦੀ ਸੁਰਤ ਉਸ ਨਾਲ ਲੱਗ ਜਾਵੇਗੀ, ਇਹ ਸਾਰਿਆਂ ਪਦਾਰਥਾਂ ਵਿੱਚੋਂ ਸੁੱਖ ਲੈਣਾ ਸ਼ੁਰੂ ਕਰ ਦੇਵੇਗਾ, ਪਰ ਮਿਹਨਤ ਕਰਨੀ ਪਵੇਗੀ, ਐਵੇਂ ਤਾਂ ਹੈ ਨਹੀਂ। ਖੈਰ ਉਸ ਰਾਣੀ ਨੇ ਖਿਆਲ ਨਾ ਕਰਿਆ, ਵਸਤਰ ਪਾ ਕੇ ਬਾਹਰ ਆ ਗਈ। ਫਿਰਦਿਆਂ ਫਿਰਦਿਆਂ ਗਲੇ ਨੂੰ ਹੱਥ ਲੱਗ ਗਿਆ, ਉਹਨੇ ਦੇਖਿਆ ਵੀ ਮੇਰਾ ਤਾਂ ਹਾਰ ਨਹੀਂ ਹੈ। ਅਰਦਾਸ ਹੋ ਗਈ ਵੀ ਮੈਨੂੰ ਤਾਂ ਮਾਪਿਆਂ ਨੇ ਹਾਰ ਦਿੱਤਾ, ਵੀ ਮੇਰਾ ਤਾਂ ਜੀਵਨ ਸੀ ਹਾਰ। ਘਰ ਅੱਗੇ ਰਾਜੇ ਲੋਕਾਂ ਦਾ ਇਹ ਰੱਖਿਆ ਸੀ ਮਰਜ਼ਾਦਾ ਜੀ, ਯਾਨੀ ਮੈਲੇ ਲੀੜੇ ਪਾ ਕੇ ਸ਼ੋਕ ਦਾ ਕੋਈ ਬੜਾਈ ਹੁੰਦੀ ਸੀ, ਅੱਜ ਕੱਲ੍ਹ ਤਾਂ ਜਵਾਨੇ ਨਹੀਂ ਰਿਹਾ, ਅੱਜ ਕੱਲ੍ਹ ਤਾਂ ਸਾਹਮਣੇ ਗੱਲ ਕਰਦੇ ਨੇ। ਦਾਦੇ ਨੇ ਮੈਲੇ ਵਸਤਰ ਪਾ ਕੇ ਸ਼ੋਕ ਗਾਹ ਦੇ ਵਿੱਚ ਚਲਿਆ ਜਾਂਦਾ, ਕੋਈ ਚਾਹੇ ਰਾਣੀ ਹੈ, ਚਾਹੇ ਕੋਈ ਹੈ, ਚਾਹੇ ਰਾਜਾ। ਫਿਰ ਉਹ ਰਾਜਾ ਆਪ ਉੱਥੇ ਜਾਂਦਾ, ਪੁੱਛਦਾ ਹੁੰਦਾ ਸੀ ਵੀ ਤੈਨੂੰ ਦੁੱਖ ਕੀ ਹੈ? ਉਹ ਜਾਂਦੀ ਨਹੀਂ ਸੀ, ਕੋਈ ਵੀ ਨਹੀਂ ਸੀ ਉੱਥੇ ਜਾਂਦਾ। ਰਾਜਾ ਬਾਹਰੋਂ ਆਇਆ, ਕਹਿਣ ਲੱਗਿਆ ਮਹਾਰਾਣੀ ਗੋਲੀਆਂ ਕਹਿੰਦੀਆਂ ਸਰਕਾਰ, ਉਹ ਤਾਂ ਸ਼ੋਕ ਗਾਹ ਦੇ ਵਿੱਚ ਗਏ ਹੋਏ ਨੇ। ਰਾਜਾ ਉੱਥੇ ਪਹੁੰਚਿਆ, ਕਹਿਣ ਲੱਗਿਆ ਕੀ ਗੱਲ ਆ, ਆਪ ਇਸੇ ਮੈਲੇ ਵਸਤਰ ਪਾਏ ਨੇ? ਕਹਿੰਦੀ ਮੇਰਾ ਤਾਂ ਜਿਹੜਾ ਪਿਓ ਕਿਆ ਕਹਿੰਦੀ ਉਹ ਹਾਰ ਗੁਆਚਿਆ ਦਿਨ ਮਿਲਿਆ ਹੋਇਆ ਸੀ, ਉਹ ਗੁਆਚ ਗਿਆ। ਕਹਿੰਦੀ ਮੇਰਾ ਤਾਂ ਜੀਵਨ ਸੀ, ਉਹ ਜਿੰਨਾ ਚਿਰ ਹਾਰ ਨਹੀਂ ਮਿਲਦਾ ਮੇਰਾ ਜੀਵਨ ਸੁਖੀ ਨਹੀਂ ਹੋ ਸਕਦਾ। ਰਾਜਾ ਕਹਿਣ ਲੱਗਾ ਤੁਸੀਂ ਉਦਾਸ ਨਾ ਹੋ, ਚੰਗੇ ਵਸਤਰ ਪਾਵੋ, ਡਾਉਂਡੀ ਪਟਾ ਦਿੰਦੇ ਹਾਂ। ਡਾਉਂਡੀ ਅੱਜ ਕੱਲ੍ਹ ਬਹੁਤ ਗੁੱਸਾ ਹੈ, ਸਾਧਨ ਹੋਏ ਨੇ, ਅੱਜ ਕੱਲ੍ਹ ਤਾਂ ਕਾਰਡ ਬਣ ਗਏ, ਹੁਣ ਅੱਗੇ ਗੱਠਾਂ ਦੇਣ ਜਾਂਦੇ ਨੇ ਰਾਜੇ ਲੋਕ ਵਿਚਾਰੇ, ਰੁਜ਼ਗਾਰ ਬਣਿਆ ਤੇ ਹੋਰ ਕੀ ਆ, ਰੋਜੀ ਤੀ ਬਸ। ਉਹ ਕਹਿਣਗਾ ਡਾਉਂਡੀ ਪਟਾ ਦਿੰਦੇ ਹਾਂ, ਜਿੱਥੇ ਹੋਵੇਗਾ ਹਾਰ ਮਿਲ ਜਾਏਗਾ, ਉਹਨੇ ਨਵੇਂ ਵਸਤਰ ਪਾ ਲਏ। ਘਰ ਬਹੁਤ ਨਸਵਾ ਡਾਉਂਡੀ ਵੀ ਪਟਾਈ ਗਈ, ਹਾਰ ਨਹੀਂ ਮਿਲਿਆ। ਫਿਰ ਵਜ਼ੀਰ ਸਾਹਿਬ ਨੂੰ ਕਿਹਾ, ਫਿਰ ਰਾਣੀ ਕਹਿਣ ਲੱਗੇ ਕੋਈ ਫਿਕਰ ਨਾ ਕਰੋ, ਫਿਰ ਡਾਉਂਡੀ ਪਟਾ ਦੇਣਾ, ਵੀ ਜਿਹਨੇ ਦੇਖਿਆ ਹੀ ਆ ਨਾ ਹਾਰ, ਉਹੀ ਦੱਸ ਦੇਵੇ, ਉਸਨੂੰ ਵੀ ਬਹੁਤ ਇਨਾਮ ਮਿਲੇਗਾ। ਜਿਵੇਂ ਅੱਜ ਕੱਲ੍ਹ ਜਿਹੜੇ ਬਦਮਾਸ਼ ਨੇ ਉਹਨਾਂ ਦਾ ਵੀ ਇਨਾਮ ਛੁਪਾ ਦਿੰਦੇ ਨੇ ਨਾ, ਵੀ ਬੜੇ ਕਣਕਾਂ 'ਚ ਬਹਿ ਕੇ ਦੇਖਦੇ ਵੀ ਸਾਡੇ ਹੀ ਹੱਥ ਆ ਜਾਵੇ ਕਿਤੇ, ਉਹ ਹੱਥ ਨਹੀਂ ਆਉਂਦਾ ਉਹਨਾਂ ਦਾ, ਹਾਂ ਵੀ ਪਤੰਦਰ ਹੁੰਦਾ ਉਹ। ਇਹ ਸਾਧ ਉਹ ਤਾਂ ਆਈ ਮਰ ਜਾਂਦਾ, ਇਹਨਾਂ ਦੀ ਆਈ ਨਹੀਂ ਮਰਦੇ, ਇਹ ਬਿਨਾਂ ਆਈ 'ਤੇ ਹੀ ਮਰਦੇ ਹੁੰਦੇ ਨੇ ਜਿਹੜੇ ਹੁੰਦੇ ਨੇ, ਕਿਉਂ ਆਈ ਵਾਲੇ ਉਹ ਕੰਮੇ ਨਹੀਂ ਕਰਦੇ। ਇਹ ਉਹ ਖੈਰ ਬਹੁਤ ਦੁਨੀਆਂ ਟੂਣ ਦੇ ਵਿੱਚ ਲੱਗੀ ਵੀ ਮੈਨੂੰ ਮਿਲ ਜਾਵੇ, ਮੈਨੂੰ ਮਿਲ ਜਾਵੇ। ਇੱਕ ਕੋਈ ਲੱਕੜਹਾਰਾ ਗਰੀਬ ਜੰਗਲ ਦੇ ਵਿੱਚੋਂ ਲੱਕੜਾਂ ਦਾ ਭਾਰ ਉਹ ਵੇਚ ਕੇ ਆਪਣੇ ਬੱਚੇ ਪਾਲਦਾ ਸੀ। ਜੇਠ ਹਾੜ ਦਾ ਮਹੀਨਾ, ਲੱਕੜੀਆਂ ਦਾ ਭਾਰ ਚੱਕੀ ਆਉਂਦਾ, ਉਸਨੇ ਕਿਹਾ ਵੀ ਵੱਟ ਪਿਆ ਹੋਇਆ ਛੱਪੜ ਦੇ ਕਿਨਾਰੇ, ਬਰੋਟੇ ਦੇ ਸਾ ਭਰਾ ਸਿੱਟ ਕੇ ਦਮ ਲੈ ਲਈਏ ਇੱਥੇ ਬਹਿ ਕੇ, ਫੇਰ ਚੱਲਾਂਗੇ ਅੱਗੇ ਪਿੰਡ ਨੂੰ। ਉਸਨੇ ਭਰਾ ਸਿੱਟ ਦਿੱਤਾ, ਪਾਣੀ ਕੰਨੀ ਨੂੰ ਮੂੰਹ ਕਰਕੇ ਬੈਠ ਗਿਆ। ਉਹ ਟਿਕੇ ਤੇ ਸਾਫ ਪਾਣੀ ਦੇ ਵਿੱਚ ਉਹ ਜਿਹੜਾ ਹਾਰ ਆਲਣੇ ਚ ਪਿਆ ਸੀ ਨਾ, ਉਹਦਾ ਅਕਸ਼ ਪੈਂਦਾ। ਜਦ ਉਸਨੇ ਨਿਗਾਹ ਦੜਾਈ, ਉਹਨੇ ਦੇਖਿਆ ਵੀ ਮਹਾਰਾਣੀ ਦਾ ਹਾਰ ਤਾਂ ਛੱਪੜ ਚ ਪਿਆ, ਬਹੁਤ ਕੁਛ ਹੋ ਗਿਆ, ਬਈ ਮੈਨੂੰ ਤਾਂ ਪੁਸਤਾਂ ਦੀਆਂ ਰੋਟੀਆਂ ਮਿਲ ਜਾਣਗੀਆਂ। ਹੁਣ ਉਹਦੇ ਉਹਨੇ ਲੀੜੇ ਵੀ ਨੀ ਲਾਏ, ਛਾਲ ਮਾਰੀ, ਪਦਾਰਥਾਂ ਦਾ ਇਹੀ ਸੁਭਾਅ ਹੈ ਗੁਰੂ ਤੋਂ। ਛਾਲ ਮਾਰਨ ਤੋਂ ਕੀ ਹੋਇਆ, ਇੱਕ ਤਾਂ ਚਿੱਕੜ ਹਿੱਲ ਗਿਆ ਥੱਲਿਓ, ਇੱਕ ਪਾਣੀ ਵੀ ਹਿੱਲਣ ਲੱਗ ਗਿਆ, ਗਦਲ ਗਿਆ ਪਾਣੀ। ਬਸ ਟਿਕੇ ਤੇ ਸਾਫ ਪਾਣੀ ਦੇ ਵਿੱਚ ਅਕਸ ਪੈਣਾ ਸੀ, ਮੈਲੇ ਤੇ ਹਿੱਲਦੇ ਪਾਣੀ ਚ ਤਾਂ ਨੀ ਪੈਣਾ ਸੀ। ਕਹੋ ਦੇਖਣੋ ਅੜਗਾ, ਚਿੱਕੜ ਵਧੀ ਗਿਆ, ਵਧੀ ਗਿਆ, ਥਣ ਹੋ ਗਿਆ, ਚੱਲਿਆ ਗਿਆ, ਪਰੀ ਵਿੱਚ ਹੀ ਘਰ ਨੂੰ ਚੱਲਿਆ ਗਿਆ ਲਿਬੜੇ ਹੋਏ ਲੀੜੇ। ਉਹਦੇ ਘਰ ਨੇ ਪੁੱਛ ਲਿਆ, ਸਵਾਮੀ ਜੀ ਕੀ ਗੱਲ ਆ ਅੱਜ? ਕਹਿੰਦੇ ਚੁੱਪ ਕਰ, ਮੈਨੂੰ ਤਾਂ ਉਹ ਹਾਰ ਦਿਖ ਪਿਆ ਰਾਣੀ ਦਾ ਛੱਪੜ ਚ ਪਿਆ, ਕੱਲ ਮੇਰੇ ਗਲਤੀ ਰਹਿ ਗਈ, ਅੱਜ ਮੈਂ ਲੈ ਕੇ ਆਊਂਗਾ ਹਾਰ ਨੂੰ, ਲੈ ਹਾਰ ਤੋਂ ਜਾ ਕੇ ਸਾਰੇ ਹਾਰ ਲੈ ਲੈਣੇ ਤਾਂ ਗ੍ਰੰਥ, ਇਹ ਤਾਂ ਸਾਰੀ ਦੁਨੀਆ ਹੀ ਰੱਬ ਨੂੰ ਮਿਲ ਜਾਵੇ, ਬਹੁਤ ਮੁਸ਼ਕਿਲ ਹੈ ਰੱਬ ਨੂੰ ਮਿਲਣਾ, ਖਾਲਾ ਜੀ ਦਾ ਬਾੜਾ ਨਹੀਂ ਹੈ ਕੋਈ। ਘਰ ਉਸਨੇ ਵਿਚਾਰੇ ਨੂੰ ਨੀਂਦ ਨਾ ਆਈ, ਰਾਤ ਨੂੰ ਕਾਹਨੂੰ ਆਵੇ ਨੀਂਦ, ਸਵੇਰੇ ਜੇ ਉੱਠਿਆ ਸੂਰਜ ਵੀ ਨਹੀਂ ਚੜਿਆ, ਆਜੇ ਚੱਲਿਆ ਗਿਆ ਉੱਥੇ ਫਿਰਦਾ ਰਿਹਾ, ਦਿਨ ਚੜਿਆ ਤਾਂ ਉਹਦਾ ਸੂਵੇਂ ਜਿਵੇਂ ਪੈਂਦਾ ਸਾਫ ਟਿਕੇ ਪਾਣੀ ਦੇ ਵਿੱਚ, ਵੜ ਗਿਆ ਲੀੜੇ ਖੋਲ ਕੇ, ਚਿੱਕੜ ਵਧੀ ਗਿਆ, ਵੱਧਦਿਆਂ ਵੱਧਦਿਆਂ ਉਸਨੇ ਸੋਚਿਆ ਵੀ ਰਾਜੇ ਨੇ ਉਹ ਵੀ ਕਿਹਾ ਵੀ ਜੇ ਕੋਈ ਦੱਸੇ ਹੀ ਦੇਵੇ, ਚਲੋ ਆਪਾਂ ਦੱਸ ਦਿੰਦੇ ਹਾਂ, ਇਨਾਮ ਮਿਲ ਜਾਏਗਾ। ਚਲਿਆ ਗਿਆ ਲਿਬੜਿਆ ਲਿਬੜਾਇਆ, ਅੱਗੇ ਦਰਬਾਰ ਜੋ ਨੌਕਰ ਖੜੇ ਹੁੰਦੇ ਉਹਨੂੰ ਕਹਿਣ ਲੱਗਾ, ਮੈਂ ਰਾਜੇ ਨੂੰ ਮਿਲਣਾ, ਕਿਉਂ? ਮੈਂ ਦੱਸਣਾ ਵੀ ਉਹ ਹਾਰ ਮੈਂ ਦੇਖ ਲਿਆ, ਤੁਹਾਨੂੰ ਦਿਖਾ ਲਗਾਗਾ, ਮੈਂ ਕੱਢ ਲੈਣਾ, ਤੁਹਾਡੀ ਆਪਣੀ ਹਿੰਮਤ ਹੈ, ਜੋ ਇਨਾਮ ਆ ਉਹ ਮੈਨੂੰ ਮਿਲ ਜਾਵੇ। ਖੈਰ ਰਾਜੇ ਨੇ ਸੱਦ ਲਿਆ, ਅਹਿਲਕਾਰ ਨਾਲ ਘੱਲ ਦਿੱਤਾ, ਕਹਿੰਦੇ ਜਾ ਵੀ ਦੇਖ ਲਿਆ। ਪਾਣੀ ਟਿਕਿਆ ਤੇ ਸਾਫ ਸੀ, ਜਦ ਹੋ ਗਏ ਐਨ ਅਕਸ ਉਸੇ ਤਰ੍ਹਾਂ ਇਉਂ ਭਾਸਦਾ ਵੀ ਹਾਰ ਪਾਣੀ ਚ ਪਿਆ, ਇਉਂ ਭਾਸਦਾ। ਖੈਰ ਉਸਨੂੰ ਇਨਾਮ ਦਵਾ ਤਾ, ਫਿਰ ਆ ਗਈਆਂ ਫੌਜਾਂ, ਲੱਗ ਗਈਆਂ ਟੋਬੇ ਨੂੰ ਮਿਧਣ ਗੁਰਮੁਖੋ। ਜਦ ਆ ਕੇ ਦੇਖਿਆ ਹਾਰ ਉਸੇ ਤਰ੍ਹਾਂ ਪਾਸੇ ਦਿਸੇ, ਜਦ ਵਿੱਚ ਵੜੇ ਬਸ ਹੈ ਨੀ ਹਾਰ, ਹਾਰ ਤਾਂ ਉੱਥੇ ਹੈ ਨੀ ਸਾਧ ਸੰਗਤ, ਪਹਿਲਾਂ ਹੀ ਹਾਰ ਨੀ ਹੈ ਉੱਥੇ, ਸੁੱਖ ਦਾ ਪਦਾਰਥਾਂ ਦੇ ਵਿੱਚ ਪਹਿਲਾਂ ਹੀ ਨੀ, ਆਪਾਂ ਗਲਤੀ ਕਰਕੇ ਮੰਨਦੇ, ਆਪਣੀ ਵਿਚਾਰ ਨੀ ਅਜੇ ਉੱਥੇ ਪਹੁੰਚੀ ਹੈ ਜਿੱਥੇ ਇਸ ਨੂੰ ਇਹ ਅਨੁਭਵ ਹੋਵੇਗਾ ਵੀ ਸੁੱਖ ਸਰੂਪ ਤਾਂ ਵਾਹਿਗੁਰੂ ਹੈ, ਜਾਂ ਵਾਹਿਗੁਰੂ ਦਾ ਨਾਮ ਹੈ, ਜਾਂ ਵਾਹਿਗੁਰੂ ਦਾ ਜਿਹੜਾ ਨਾਮ ਜਪਦੇ ਨੇ ਉਹ ਵੀ ਸੁਖੀ ਨੇ। ਦਾਦੇ ਨੇ ਵੀ ਅੱਧਾ ਤਾਂ ਜਗਿਆਸੂ ਸੁਖੀ ਹੈ, ਪੂਰਾ ਗਿਆਨਵਾਨ ਸੁਖੀ ਹੈ, ਹੋਰ ਕੋਈ ਸੁਖੀ ਨਹੀਂ ਦੁਨੀਆਂ ਦੇ ਵਿੱਚ। ਤਾਂ ਹੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ ਜਾਂਦੇ ਨੇ, ਬਾਲੇ ਮਰਦਾਨੇ ਨੂੰ ਕਹਿਣ ਲੱਗੇ ਭਾਈ ਸਾਰਾ ਸੰਸਾਰ ਦੁਖੀ ਹੈ, ਬੜੋ ਪ੍ਰੇਮ ਨਾਲ,
ਦੁਖੀਆ ਸਭ ਸੰਸਾਰ ਹਰੀ ਦੋ ਨਾਮ ਬਿਨਾ, ਦੁਖੀਆ ਸਭ ਸੰਸਾਰ ਹਰੀ ਦੋ ਨਾਮ ਬਿਨਾ।
ਮਹਾਰਾਜ ਜੀ ਨੇ ਕਿਹਾ ਭਾਈ ਮਲ ਬਾਲਾ ਮਰਦਾਨਾ, ਸਾਰਾ ਸੰਸਾਰ ਸੁਖੀ ਹੈ ਗਿਆਨਵਾਨਾਂ ਤੋਂ ਬਿਨਾ। ਕਹਿਣ ਲੱਗਾ ਮਹਾਰਾਜ ਜੀ ਠੀਕ ਹੈ, ਆ ਜਿਹੜੇ ਗਰੀਬ ਨੇ ਵਿਚਾਰੇ ਇਹ ਤਾਂ ਦੁਖੀ ਹੋਣਗੇ, ਜਿਹੜੇ ਆ ਥੋੜੇ ਜਿਹੇ ਮਾੜੇ ਜਿਹੇ ਸਾਹੂਕਾਰ ਨੇ ਉਹ ਵੀ ਦੁਖੀ ਨੇ। ਮਹਾਰਾਜ ਕਹਿੰਦੇ ਭਾਈ ਉਹ ਵੀ ਦੁਖੀ ਨੇ। ਉਦੋਂ ਅੱਗੇ ਫਿਰ ਰਾਜੇ ਨੇ ਜਿਹੜੇ ਰਜਵਾੜੇ ਹੁੰਦੇ ਨੇ ਉਹ ਵੀ ਦੁਖੀ ਨੇ, ਉਹਨਾਂ ਕੋਲ ਤਾਂ ਬਹੁਤ ਮਾਇਆ ਹੈ। ਕਹਿੰਦੇ ਭਾਈ ਮਰਦਾਨਿਆਂ ਉਹ ਵੀ ਦੁਖੀ ਨੇ। ਫਿਰ ਚੱਕਰਵਰਤੀ ਰਾਜੇ ਆ ਗਏ ਅੱਗੇ, ਕਹਿੰਦੇ ਉਹ ਵੀ ਦੁਖੀ ਨੇ। ਫਿਰ ਸਮਰਾਟ ਆ ਗਏ ਅੱਗੇ, ਹੋਰ
ਬੇਟਾ ਕੀ ਕਹਿਣਾ ਗੁਰੂ ਕੋ, ਸਵਰਗ ਦਾ ਰਾਜਾ ਇੰਦਰ ਵੀ ਦੁਖੀ ਹੈ, ਉਹ ਵੀ ਦੁਖੀ ਹੈ ਨੀ ਸੁੱਖ। ਪਦਾਰਥਾਂ ਦੇ ਵਿੱਚ ਤਾਂ ਸੁੱਖ ਤਿੰਨ ਕਾਲ ਹੈ ਹੀ ਨਹੀਂ, ਬਸ ਬਾ ਪਾਣੀ ਚ ਮਧਾਣੀਆਂ ਪਾ ਰੱਖੋ ਜਿੰਨਾ ਕੁ ਚਿਰ ਪਾਉਣੀਆਂ, ਕਿੰਨਾ ਕੁ ਚਿਰ ਪਾ ਲਓਗੇ, 60 ਸਾਲ ਪਾ ਲਓਗੇ, ਫਿਰ ਕੀ ਕਰੋਗੇ, ਫਿਰ ਮੁੱਕ ਜੂ ਮਸਾਲਾ ਸਭ ਕੁਛ, ਫਿਰ ਦੱਸੋ ਕੀ ਕਰਾਂਗੇ। ਨਹੀਂ, ਪਰਮੇਸ਼ਰ ਦਾ ਨਾਮ ਆ, ਉਹਦੇ ਵਿੱਚ ਸ਼ਾਂਤੀ ਆ। ਕਰੋ ਉਹ ਮਰਦਾਨਾ ਚੁੱਪ ਤਾਂ ਕਰ ਗਿਆ, ਪਰ ਉਹਦੀ ਸ਼ੰਕਾ ਨੀ ਨਿਵਰਤ ਹੋਈ, ਉਹਨੂੰ ਇਹ ਵਸਤਾ ਨੀ ਪ੍ਰਾਪਤ ਹੋਈ, ਜੀ ਉਹਨੂੰ ਇਹ ਅਨੁਭਵ ਨੀ ਹੋਇਆ ਬਈ ਸੁੱਖ ਕਿੱਥੇ ਹੈ। ਖੈਰ ਹੌਲੀ ਹੌਲੀ ਹੋ ਜਾਏਗਾ, ਉਹਦੇ ਵਿੱਚ ਤਾਂ ਮਹਾਰਾਜ ਨੇ ਉਹੀ ਕਿਰਪਾ ਕਰ ਦੇਣੀ ਹੈ, ਤਾਂ ਆਪਣੇ ਵਾਸਤੇ ਉਸ ਤੋਂ ਵਿਦੇਸ਼ ਰੂਪ ਉਹ ਪ੍ਰਸੰਗ ਬਣਵਾਉਣੇ ਸਨ ਮਰਦਾਨੇ ਕੋਲੋਂ। ਉਪਦੇਸ਼ ਐਵੇਂ ਨਹੀਂ ਹੁੰਦਾ ਜਿੰਨਾ ਚਿਰ ਆਵਾਜ਼ ਨਿਕਲੂਗੀ ਫਿਰ ਉਸਦੇ ਅੱਖਰ ਬਣਨਗੇ, ਫਿਰ ਉਸਦਾ ਉਪਦੇਸ਼ ਹੋ ਜਾਂਦਾ ਹੁੰਦਾ ਤੈਨੂੰ, ਜੇ ਕੋਈ ਗੱਲਬਾਤ ਹੀ ਨਾ ਕਰੇ। ਹੁਣ ਜੇ ਕਿਸੇ ਦਾ ਨਾਂ ਲੈਣਾ ਹੋਵੇ ਦੱਸੋ, ਬੁਲਾਵੋਗੇ ਕਿਸੇ ਨੂੰ, ਕੀ ਸੁਣਨਾ ਹੀ ਹੋਵੇ, ਫਿਰ ਤਾਂ ਫਿਰ ਕਾਰੋਬਾਰ ਕਿਵੇਂ ਚੱਲੇਗਾ। ਇਸੇ ਤਰ੍ਹਾਂ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਫਿਰ ਉਪਦੇਸ਼ ਵਾਸਤੇ ਵੀ ਭਲਾ ਹੋਵੇਗਾ ਲੋਕਾਂ ਦਾ। ਉਹ ਸਾਰੀ ਫੌਜ ਉਹ ਚਿੱਕੜ ਮਿੱਧੀ ਜਾਂਦੀ ਹੈ, ਮਿੱਧ ਕੇ ਅੜਕੀ ਅਹਿਲਕਾਰ ਕਹਿੰਦੇ ਹਾਰ ਨੀ ਮਿਲਦਾ ਉੱਥੋਂ। ਰਾਜਾ ਕਹਿੰਦਾ ਵੀ ਤੁਸੀਂ ਤਨਖਾਹਾਂ ਸਾਰੀਆਂ ਲੈਂਦੇ ਹੋ, ਜਦ ਮੈਨੂੰ ਦੁੱਖ ਹੈ ਮੇਰੀ ਰਾਣੀ ਨੂੰ ਦੁੱਖ ਹੈ, ਮੈਨੂੰ ਵੀ ਦੁੱਖ ਹੈ, ਸਾਡਾ ਸੰਬੰਧ ਹੈ। ਕਹਿੰਦੇ ਤੁਸੀਂ ਟੋ ਸਾਰੇ ਵਜ਼ੀਰ ਵਸ਼ੀਰ ਅਹਿਲਕਾਰ, ਕਿਹੜਾ ਥੋੜਾ ਜੁਗਾੜ ਹੁੰਦਾ, ਸਾਰੇ ਚਿੱਕੜ ਮੱਧੀ ਜਾਂਦੇ ਨੇ, ਬਸ ਜਿੱਧਰ ਹਾਰ ਆ ਉੱਧਰ ਨੂੰ ਕੋਈ ਝਾਕਦਾ ਹੀ ਨਹੀਂ, ਥੱਲੇ ਨੂੰ ਝਾਕਦੇ ਨੇ। ਥੱਲਾ ਕੀ ਹੈ? ਪਦਾਰਥ। ਉਹ ਬਰੋਟੇ ਨਾਲ ਆਉਣਾ ਕੀ ਹੈ? ਆਤਮਾ। ਉੱਧਰ ਨੂੰ ਨਹੀਂ ਜਾਂਦੇ, ਸਾਰ ਮੱਧੀ ਗਏ। ਫਿਰ ਰਾਜਾ ਵੀ ਆਇਆ ਨਾਲ, ਰਾਜਾ ਕਹਿੰਦਾ ਮੈਨੂੰ ਦੁੱਖ ਆ, ਰਾਜਾ ਵੀ ਵੜ ਗਿਆ, ਰਾਜਾ ਵੀ ਚਿੱਕੜ ਮਰਦਾ ਰਿਹਾ। ਇੱਕ ਫਕੀਰ ਆ ਗਿਆ ਮਸਤਾਨਾ ਕੋਈ, ਕਹਿਣ ਲੱਗਾ ਰਾਜੇ ਨੇ ਇੱਥੇ ਇਕੱਠੇ ਹੋ ਤੁਸੀਂ ਚਿੱਕੜ ਦੇ ਵਿੱਚ ਲਿਬੜੇ ਬੈਠੇ ਹੋ। ਕਹਿਣ ਲੱਗੇ ਫਕੀਰ ਸਾਈ ਕਾਹਦੇ ਲਿਬੜੇ ਬੈਠੇ ਹਾਂ ਅਸੀਂ, ਮਹਾਰਾਣੀ ਦਾ ਹਾਲ ਖੋ ਗਿਆ ਜੀ, ਆ ਛੱਪੜ ਦੇ ਵਿੱਚ ਆ, ਸਾਨੂੰ ਲੱਭਦਾ ਨਹੀਂ ਹੈ, ਅਸੀਂ ਤਾਂ ਲਿਬੜੇ ਬੈਠੇ ਹਾਂ। ਕਹਿੰਦਾ ਮੈਨੂੰ ਦਿਖਾ ਲਓ ਤਾਂ। ਕਹਿੰਦਾ ਮੈਨੂੰ ਦਿਖਾ ਲਓ ਕਿੱਥੇ ਹੈ? ਕਹਿੰਦੇ ਬੈਠ ਜਾਓ। ਉਹ ਬੈਠ ਗਿਆ, ਘੰਟੇ ਦੇ ਵਿੱਚ ਪਾਣੀ ਜਿਹੜਾ ਸੀ ਗਾਰਾ ਥੱਲੇ ਜੰਮ ਗਿਆ, ਪਾਣੀ ਖੜ ਗਿਆ, ਸੱਤਾਂ ਐਨ ਸਾਫ਼ ਹੋ ਗਈ। ਕਹਿੰਦੇ ਦੇਖੋ ਜੀ ਉਹ ਪਿਆ। ਕਹਿੰਦਾ ਠੀਕ ਹੈ, ਪਰ ਸਾਰੇ ਤੁਸੀਂ ਹੋਰ ਪਾਸੇ ਢੂੰਡਦੇ, ਜਾਣੀ ਜਿੱਥੇ ਹਾਰ ਹੈ ਉੱਥੇ ਨਹੀਂ ਤੁਸੀਂ ਢੂੰਡਦੇ ਹੋ, ਤੁਹਾਡੀ ਤਾਂ ਢੂੰਡ ਗਲਤ ਹੈ। ਤੁਹਾਡੀ ਜੇ ਢੂੰਡ ਸਹੀ ਹੁੰਦੀ ਨਾ, ਤੁਸੀਂ ਕਾਹਨੂੰ ਚਿੱਕੜ ਦੇ ਵਿੱਚ ਲਿਬੜਦੇ ਇੱਥੇ? ਕਹਿੰਦਾ ਜੇ ਮੈਂ ਤੁਹਾਡਾ ਹਾਰ ਲੱਭਦੇ ਹਾਂ, ਤੁਹਾਡਾ ਹਾਰ। ਕਹਿੰਦੇ ਬੜੀ ਮਹਾਰਾਜ ਜੀ ਆਪਦੀ ਫਿਰ ਬਹੁਤ ਸਾਰੀ ਖੁਸ਼ੀ ਹੋਵੇਗੀ ਜੇ ਹਾਰ ਮਿਲ ਜਾਵੇ ਸਾਡਾ। ਉਹ ਜਿਹੜਾ ਮਸਤਾਨਾ ਫਕੀਰ ਸੀ ਉਹਨੇ ਦੇਖ ਲਿਆ ਵੀ ਹਾਰ ਤਾਂ ਆ ਰਹੇ ਜੇ ਪਿਆ ਤਾਂ। ਇਹ ਇੱਕ ਅਨੁਭਵ ਆ ਗੁਰਮੁਖ, ਅਨੁਭਵ ਹੈ, ਇਹ ਵੇਖ ਨੂੰ ਨਹੀਂ ਹੁੰਦਾ ਹੁੰਦਾ। ਆਪਾਂ ਨੂੰ ਅਨੁਭਵ ਹੈ ਪਦਾਰਥਾਂ ਦਾ, ਉਹ ਅਨੁਭਵ ਨਹੀਂ ਹੈ ਜਿੱਥੇ ਆਤਮਾ ਹੋਵੇ। ਨਾ ਸਰੀਰ ਦੇ ਸੰਬੰਧ ਕਰਕੇ ਹੀ ਯੋਗ ਗੱਲ ਹੈ, ਜਿਹਨਾਂ ਨੂੰ ਹੋਇਆ ਸਰੀਰ ਦੇ ਸੰਬੰਧ ਕਰਕੇ ਹੀ ਹੋਇਆ। ਚੜਿਆ ਉੱਤੇ ਆਲਣੇ ਛਾੜ ਪਿਆ ਤੀ ਲਿਆ ਕੇ ਰਾਜੇ ਦੇ ਅੱਖ, ਬੜਾ ਸ਼ੁਕਰੀਆ ਜੀ, ਬੜੇ ਨਮਸਕਾਰਾਂ ਕਰਨ, ਸਾਡਾ ਜਿਹੜਾ ਸਾਰੀ ਖੇਚਲ ਤੁਸੀਂ, ਰਾਣੀ ਸੁਖੀ ਹੋ ਜਾਏਗੀ। ਉਹ ਕਹਿੰਦੇ ਚਲੇ ਗਏ। ਫਕੀਰ ਨੂੰ ਕੀ ਹੁੰਦਾ ਜੀਆਂ ਗੱਲਾਂ ਦਾ? ਫਕੀਰ ਤਾਂ ਬੇਪਰਵਾਹ ਹੁੰਦੇ ਨੇ ਗੁਰੂ, ਜਿਹੜਾ ਫਕੀਰ ਆ ਉਹ ਤਾਂ ਬਹੁਤ ਬੇਪਰਵਾਹ ਹੁੰਦਾ, ਕੀ ਦੱਸੀਏ ਤੁਹਾਨੂੰ। ਗੁਰਸਿੱਖ ਵੀ ਬਹੁਤ ਬੇਪਰਵਾਹ ਹੁੰਦਾ, ਇੱਕ ਵਸਤਾ ਹੁੰਦੀ ਹੈ। ਇੱਥੇ ਜਾਤ ਪਾਤ ਦਾ ਕੋਈ ਸਵਾਲ ਨਹੀਂ ਵਸਤਾ ਦੇ ਨਾਲ, ਅਵਸਥਾ ਜਦ ਆਵੇਗੀ ਚਾਹੇ ਕਿਸੇ ਮਤ ਦੇ ਦੀ ਆ ਜਾਵੇ, ਉਹ ਉਸ ਅਵਸਥਾ ਦੇ ਵਿੱਚ ਜਾ ਕੇ ਫਿਰ ਉਹ ਬੇਪਰਵਾਹ ਹੋ ਜਾਏਗਾ। ਜਿਸ ਤਰ੍ਹਾਂ ਇੱਕ ਮਹਾਂਪੁਰਸ਼ ਕੋਈ ਤੁਰਿਆ ਜਾਂਦਾ ਰੰਗਾਂ ਦੇ ਵਿੱਚ, ਜਿਸ ਤਰ੍ਹਾਂ ਦੱਸਿਆ ਨਾ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ, ਪਰਵਾਹ ਨਾਹੀ ਕਿਸੇ ਕੇਰੀ। ਜਾਣੀ ਪਰਮੇਸ਼ਰ ਤੋਂ ਬਗੈਰ ਕਿਸੇ ਦੀ ਪਰਵਾਹ ਨਹੀਂ ਕਰਦਾ। ਬਸ ਬੜੋ ਪ੍ਰੇਮ ਨਾਲ ਇਹੋ ਜਿਹਾ ਕੋਈ ਤੁਰਿਆ ਜਾਂਦਾ ਨਗੋਟੀ ਪਾਈ ਜਾਏ।
ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ, ਰੰਗ ਰੋਂਦੇ ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ, ਪਰਵਾਹ ਨਾ ਤੇ ਰੱਖਦੇ ਸਾਧੂ ਰੰਗ ਰੋਂਦੇ ਰੰਗ ਰੋਂਦੇ।
ਅੰਦਰ ਕਿਉਂ ਰੌਲਾ ਪਾਉਂਦੇ ਹੋ? ਹੈਂ ਜੇ ਬਹਿ ਜਾਣੇ ਨੂੰ ਤੇ ਜਿਹੜਾ ਭੀੜ ਆ ਹੁਣ ਕੋਈ ਰੇਕ ਆ ਕੇ ਮਛੈਰੀ ਜੇ ਕਰ ਲੈ ਜਾਂਦਾ ਉਹ ਸਾਰਾ ਕਿੰਨਾ ਬੇਰਾਸੀ ਕਰਦੀ ਇਹਨੇ ਨਕਲ ਕੱਖ ਦੀ ਨੀ ਇਹਨਾਂ ਲੋਕਾਂ ਨੂੰ ਜੇ ਪ੍ਰੇਮੀ ਬੈਠ ਗਿਆ ਹੁਣ ਭੀੜ ਤਾਂ ਹੈ ਨੀ ਕੋਈ ਉਹ ਦੱਸਿਆ ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ ਬੇਪਰਵਾਹ ਹੁੰਦੇ ਨੇ ਕਿਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ ਉਹ ਬਸ ਤੁਰੇ ਜਾਂਦੇ ਨੇ ਆਪਣੀ ਮੌਜ ਦੇ ਵਿੱਚ ਤੁਰਿਆ ਜਾਂਦਿਆਂ ਜਾਂਦਿਆਂ ਕੱਚੇ ਰਾਹ ਹੁੰਦੇ ਸਨ ਅੱਗੇ ਉਸਦਾ ਪੈਰ ਮਿੱਟੀ ਦੇ ਵਿੱਚ ਲੱਗਿਆ ਮਿੱਟੀ ਦੇ ਵਿੱਚ ਲੱਗਣ ਤੋਂ ਉੱਥੇ ਇੱਕ ਮੋਹਰ ਨਿਕਲੀ ਮੋਹਰ ਸੋਨੇ ਦੀ ਹੁੰਦੀ ਆ ਮੋਹਰ ਪੌਂਡ ਕਹਿੰਦੇ ਜੀ ਪਹਿਲਾਂ ਉਸਨੇ ਕਿਹਾ ਵੀ ਸਾਡੇ ਦਾ ਕੋਈ ਕੰਮ ਨਹੀਂ ਹੈ ਅਸੀਂ ਤਾਂ ਮੰਗ ਕੇ ਬੰਦੂਕੜੀ ਛਕਦੇ ਹਾਂ ਫਿਰ ਉਸਨੇ ਕਿਹਾ ਵੀ ਇਹ ਬੇਅਰਥ ਜਾਵੇਗੀ ਬੇਅਰਥ ਜਾਵੇਗੀ ਕਿਸੇ ਗਰੀਬ ਨੂੰ ਦੇ ਦਿਆਂਗੇ ਉਹ ਵਿਚਾਰਾ ਚਾਰ ਦਿਨ ਆਪਣਾ ਲੂਣ ਪਾਣੀ ਚ ਲਾ ਲਏਗਾ ਤੁਰਿਆ ਜਾਂਦਿਆਂ ਜਾਂਦਿਆਂ ਕੀ ਦੇਖਿਆ ਕਿ ਬਹੁਤ ਇਕੱਠ ਹੋਇਆ ਆਉਂਦਾ ਬਾਜੇ ਵੱਜਦੇ ਆਉਂਦੇ ਨੇ ਬਾਜੇ ਉਹ ਕਹਿਣ ਲੱਗਾ ਵੀ ਆਹ ਇਕੱਠ ਵੱਠ ਕਾਹਦਾ ਪੂਰੇ ਆਉਂਦੇ ਸਨ ਨੌਕਰ ਚਾਕਰ ਜੇ ਬਹੁਤ ਕਹਿਣ ਲੱਗੇ ਫਲਾਨੇ ਇਲਾਕੇ ਦਾ ਰਾਜ ਹੈ ਫਲਾਨੇ ਇਲਾਕੇ ਦੇ ਰਾਜੇ ਤੇ ਚੜਾਈ ਕਰਕੇ ਆਇਆ ਉਸਦਾ ਰਾਜ ਹੋਣ ਜਾਂਦਾ ਇਹ ਰਾਜ ਆ ਗਈ ਨਾ ਪਦਾਰਥਾਂ ਦੀ ਉਹੀ ਗੱਲ ਪਦਾਰਥਾਂ ਨਾਲ ਰੱਜ ਨਹੀਂ ਆਉਂਦਾ ਸਾਧ ਸੰਗ ਰੱਜ ਤਾਂ ਸੰਤੋਖ ਦੇ ਵਿੱਚ ਹੈ ਬਸ ਯਾਰ ਉਹ ਕਹਿਣ ਲੱਗਾ ਕਿਸੇ ਗਰੀਬ ਨੂੰ ਉਹ ਸਾਧੂ ਨੇ ਸੋਚਿਆ ਵੀ ਜਦ ਇਸ ਨੂੰ ਆਪਣੇ ਰਾਜ ਤੇ ਸਬਰ ਨਹੀਂ ਆਇਆ ਇਹ ਦੂਏ ਰਾਜੇ ਦਾ ਰਾਜ ਕੌਣ ਜਾਣਦਾ ਇੱਦੂ ਕੰਗਾਲ ਹੋਰ ਕੌਣ ਹੋਵੇਗਾ ਇੱਦੂ ਗਰੀਬ ਕੌਣ ਹੋਵੇਗਾ ਫਿਰ ਤੁਰਿਆ ਜਾਂਦਾ ਮਸਤੀ ਦੇ ਵਿੱਚ ਸਾਧੂ ਹਾਥੀ ਆਪ ਹਾਥੀ ਹਾਥੀ ਤੇ ਬੈਠੇ ਨੇ ਅਹੁਦੇ ਦੇ ਵਿੱਚ ਵਜ਼ੀਰ ਮਸ਼ੀਰ ਬਹੁਤ 20-25 ਆਦਮੀ ਬਹਿ ਜਾਂਦੇ ਜਿਹੜਾ ਅਹੁਦਾ ਹੁੰਦਾ ਬਹੁਤ ਬੜਾ ਸੋਨੇ ਦਾ ਵੀ ਹੁੰਦਾ ਚਾਂਦੀ ਦਾ ਵੀ ਹੁੰਦਾ ਉਹ ਕਹਿਣ ਕਿ ਉਸਨੇ ਸਾਧੂ ਨੇ ਜਦ ਐਨ ਕੋਲ ਆ ਗਿਆ ਉਹ ਮੋਹਰ ਚਲਾ ਕੇ ਰਾਜੇ ਦੇ ਪੱਟਾਂ ਨੂੰ ਛਿੜ ਦਿੱਤੀ ਉਹ ਕਹਿੰਦਾ ਹਾਥੀ ਕਢਾ ਲਓ ਹਾਥੀ ਕਢਾਉਣ ਤੋਂ ਵਜ਼ੀਰ ਨੂੰ ਕਹਿਣ ਲੱਗਾ ਪੁੱਛੇ ਗਰੀਬ ਨੇ ਮੈਨੂੰ ਨਜ਼ਰ ਭੇਟ ਕੀਤੀ ਆ ਮੋਹਰ ਇਹ ਕੀ ਮੰਗਦਾ ਕੀ ਮੰਗਦਾ ਹੈ ਮੇਰੇ ਕੋਲੋਂ ਵਜ਼ੀਰ ਕਹਿਣ ਲੱਗਾ ਗਰੀਬ ਤਾਂ ਰਾਜੇ ਨੂੰ ਮੋਹਰ ਭੇਟ ਕਰੀ ਹੈ ਦੱਸ ਤੂੰ ਕੀ ਚਾਹੁੰਦਾ ਕਹਿੰਦਾ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈ ਮੇਰਾ ਮੋਹਰ ਭੇਟ ਕਿਉਂ ਕਰੀ ਹੈ ਕਹਿੰਦਾ ਮੈਂ ਤਾਂ ਤੁਰਿਆ ਆਉਂਦਾ ਸੀ ਪੈਸੇ ਦੇ ਵਿੱਚ ਆਉਂਦਿਆਂ ਆਉਂਦਾ ਮੇਰਾ ਪੈਰ ਮਿੱਟੀ ਚ ਲੱਗਿਆ ਮੋਹਰ ਨਿਕਲਿਆ ਸੀ ਮੈਂ ਕਿਹਾ ਕਿਸੇ ਗਰੀਬ ਨੂੰ ਦੇ ਦਿਆਂਗੇ ਵਿਚਾਰੇ ਨੂੰ ਚਾਰ ਦਿਨ ਤੌੜੀ ਚ ਲੂਣ ਪਾ ਲੇਗਾ ਕਹਿੰਦਾ ਮੈਂ ਜਦ ਦੇਖਿਆ ਵੀ ਆਹ ਗੜਬੜ ਜੀ ਹੁੰਦੀ ਆਉਂਦੀ ਹੈ ਵੀ ਇਹ ਰੋਕ ਨਾਲ ਹੋਰ ਕੌਣ ਹੋਵੇਗਾ ਤਾਂ ਮੈਂ ਦਿੱਤੀ ਹੈ ਤੈਨੂੰ ਮੋਹਰ ਅੱਖਾਂ ਖੁੱਲ ਗਿਆ ਫਿਰ ਉਹ ਉੱਥੇ ਪਿੱਛੇ ਨੂੰ ਮੁੜ ਗਿਆ ਐਵੇਂ ਬੇਪਰਵਾਹ ਹੁੰਦੇ ਨੇ ਮਹਾਤਮਾ ਤਾਂ ਉਹ ਦੱਸਦੇ ਨੇ ਵੀ ਮਰਦਾਨੇ ਨੂੰ ਕਹਿਣ ਲੱਗੇ ਮਹਾਰਾਜ ਬਈ ਸਾਰਾ ਹੀ ਸੰਸਾਰ ਦੁਖੀ ਹੈ ਮਰਦਾਨਿਆਂ ਪਰ ਉਹਦਾ ਸੰਕਾ ਨਾਲ ਨਿਵਿਰਤ ਹੋਇਆ ਗੁਰਮੁਖ ਸੰਕਾ ਜਦ ਨਿਵਿਰਤ ਹੋਵੇਗਾ ਜਦ ਇਹਦਾ ਘਰ ਪੂਰਾ ਹੋ ਜਾਵੇਗਾ ਕਿਸੇ ਵਸਤੂ ਨਾਲ ਜੇ ਘਰ ਪੂਰਾ ਜਾਣੇ ਉਹ ਵਸਤੂ ਪੂਰਾ ਇਸ ਨੂੰ ਨਿਸ਼ਚਾ ਨਹੀਂ ਹੋਇਆ ਨਾ ਤਾਂ ਨਹੀਂ ਘਰ ਪੂਰਾ ਹੋਵੇਗਾ ਕਹੋ ਤਾਂ ਕੋਈ ਹੋਰ ਗੱਲ ਹੁੰਦੀ ਹੈ ਘਰ ਮਹਾਰਾਜ ਜੀ ਤੁਰੇ ਜਾਂਦੇ ਜਾਂਦੇ ਸਤਕਲਾ ਸ਼ਹਿਰ ਆ ਗਿਆ ਦਰਮਿਆਨ ਦੇ ਬਾਜ਼ਾਰ ਚ ਹੀ ਜਾਂਦੇ ਨੇ ਅੱਗੇ ਮਰਦਾਨੇ ਨੇ ਦੇਖੀ ਇੱਕ ਫਰਮ ਦੁਕਾਨ ਕਹਿ ਲੋ ਚਾਹੇ ਤਾਂ ਉਸਨੂੰ ਬਹੁਤ ਬੜੇ ਬੜੇ ਸ਼ੀਸ਼ੇ ਲੱਗੇ ਹੋਏ ਨੇ ਉਹ ਜਿਹੜਾ ਸੇਠ ਨਾ ਦੁਕਾਨ ਦਾ ਮਾਲਕ ਬੜੇ ਬੜੇ ਤਕੀਏ ਲੱਗੇ ਹੋਏ ਨੇ ਜਿਹਨੂੰ ਗੱਦੇ ਸਰਾਣੇ ਵੀ ਕਿਹਾ ਜਾਂਦਾ ਉਹ ਬੈਠਾ ਅਨੇਕਾਂ ਨੌਕਰ ਭੱਜੇ ਫਿਰਦੇ ਨੇ ਉਹ ਲਿਆ ਜਿਵੇਂ ਮੰਡੀ ਵਾਲਾ ਕੇਸਰ ਦਾ ਪਿਓ ਬੈਠਾ ਹੁੰਦਾ ਸੀ ਪਤਾ ਅਸੀਂ ਵੀ ਲਿਆਉਂਦੇ ਰਹੇ ਉਹਦੇ ਕੋਲੋਂ ਪਹਿਲਾਂ ਇਹੋ ਸਾਧ ਸੰਗਤ ਉਹ ਕਦੇ ਇੱਧਰ ਨੂੰ ਬਾਟਿਆਂ ਪਾਪਾ ਲਿਆਉਂਦੇ ਹੁੰਦੇ ਨੇ ਫਿਰ ਉਹ ਗਾਹਾਂ ਤੋਲੀ ਜਾਂਦੇ ਹੁੰਦੇ ਨੇ ਇਹੋ ਭੱਜੇ ਫਿਰਦੇ ਨੇ ਸਾਰੇ ਮਰਦਾਨਾ ਮਹਾਰਾਜ ਜੀ ਦੇ ਅੱਗੇ ਹੋ ਗਿਆ ਕਹਿੰਦਾ ਮਹਾਰਾਜ ਜੀ ਕਿਉਂ ਮਰਦਾਨਿਆ? ਤੁਸੀਂ ਕਹਿੰਦੇ ਹੋ ਸਾਰਾ ਸੰਸਾਰ ਦੁਖੀਆ ਲੈ ਕੇ ਗਰੀਬ ਤੋਂ ਸਵਰਗ ਦੇ ਰਾਜੇ ਇੰਦਰ ਥਾਈ। ਮੈਨੂੰ ਤਾਂ ਸੇਠ ਬਹੁਤ ਸੁਖੀ ਲੱਗਦਾ ਹੈ। ਕਹਿੰਦੇ ਮਰਦਾਨਿਆ, ਦੂਜੇ ਦੇ ਥਾਲੀ ਦੇ ਲੱਡੂ ਬੜਾ ਲੱਗਦਾ ਹੁੰਦਾ। ਦੂਜੇ ਦੇ ਕਹਿੰਦੇ ਜਾ ਪੁੱਛਿਆ ਸੀ ਫਲਾਨੇ ਬਗੀਚੇ ਜਾਂ ਦਰਵਾਜ਼ੇ ਚ ਬੈਠਾਂਗੇ, ਜਾਂ ਉੱਥੇ ਆ ਜੀ, ਪੁੱਛਿਆ ਇਹਨੂੰ ਕਿੰਨਾ ਸੁਖੀ ਆ, ਬੜੋ ਪ੍ਰੇਮ ਨਾਲ, ਹੁਣ ਦੇਖ ਲਓ ਕਿੰਨਾ ਸੁਖੀ ਹੋਵੇਗਾ।
ਅੰਤਰ ਚਿੰਤਾ ਜੀ ਨੂੰ ਨੈਣੇ ਸੁਖੀ ਦੇਖਦਾ, ਦੁਖੀਆ ਹੈ ਨਾਮ ਬੋਲਣਾ। ਅੰਤਰ ਚਿੰਤਾ ਜੀ ਨੂੰ ਨੈਣੇ ਸੁਖੀ ਦੇਖਦਾ, ਦੁਖੀਆ
ਬਾਹਰ ਨਹੀਂ। ਦੁੱਖ ਸੁੱਖ ਦਾ ਕਰਤਾ ਤਾਂ ਇਸਦਾ ਆਲਾ ਮਨ ਹੈ। ਦੁੱਖ ਸੁੱਖ ਤਾਂ ਮਨ ਦੇ ਵਿੱਚ ਹੈ। ਜਿਹਦਾ ਮਨ ਹਮੇਸ਼ਾ ਇਉਂ ਪੁੱਛਦਾ ਜਿਵੇਂ ਭੱਠ ਦੇ ਵਿੱਚ ਦਾਣਾ ਪੁੱਛਦਾ, ਬਾਹਰ ਪਵਾ ਉਹਦੇ ਖੀਨ ਖਾਪ ਪਾਈ ਹੋਵੇ, ਵੀ ਖੀਨ ਖਾਪ ਮਨ ਨੂੰ ਸ਼ਾਂਤ ਕਰ ਦੇਗੀ? ਕਰ ਦੇਗੀ? ਸ਼ਾਂਤ ਨਹੀਂ ਕਰ ਸਕਦੇ। ਮਨ ਨੂੰ ਸ਼ਾਂਤ ਤਾਂ ਨਾਮ ਨੇ ਕਰਨਾ ਗੁਰਮੁਖ। ਜਿਹਨਾਂ ਦਾ ਹੋਇਆ ਨਾਮ ਸਹੀ ਹੋਇਆ, ਜਿਹਨਾਂ ਦਾ ਹੋਵੇਗਾ ਅੱਗੇ ਨੂੰ, ਉਹਨਾਂ ਦਾ ਵੀ ਨਾਮ ਸਹੀ ਸ਼ਾਂਤ ਹੋਵੇਗਾ। ਕਦੇ ਮਨ ਸ਼ਾਂਤ ਨਹੀਂ ਹੋਣਾ। ਉਹ ਗੁਰੂ ਮਹਾਰਾਜ ਜੀ ਦੇ ਨਾਲ ਕਲਯੁਗ ਦਾ ਮਿਲਾਪ ਹੋਇਆ ਸੀ। ਜਦ ਕਲਯੁਗ ਕਹਿਣ ਲੱਗਿਆ, ਮਹਾਰਾਜ ਜੀ ਆਪ ਜੰਗਲਾਂ ਦੇ ਵਿੱਚ ਫਿਰਦੇ ਹੋ, ਰੂਹਾਂ ਦੇ ਵਿੱਚ ਜਗ੍ਹਾ ਵੀ ਨਹੀਂ ਪੈਣ ਨੂੰ ਮਿਲਦੀ, ਕਿਰਪਾ ਕਰੋ, ਮੈਂ ਵੀ ਇਸ ਯੁੱਗ ਦਾ ਰਾਜਾ, ਹੋਰਾਂ ਦਾ ਭਲਾ ਕਰ ਦਿਓ, ਮੇਰੇ ਤੋਂ ਵੀ ਸੇਵਾ ਲਵੋ, ਮੇਰਾ ਵੀ ਭਲਾ ਹੋ ਜਾਵੇ। ਮਹਾਰਾਜ ਕਹਿਣ ਲੱਗੇ, ਤੂੰ ਕੀ ਸੇਵਾ ਕਰੇਗਾ? ਉਸ ਨੀ ਉਹ ਕਹਿੰਦੇ ਨੇ ਮਨਾ ਦੇਖੀ ਕਿਤੇ ਭੁੱਲ ਨਾ ਜਾਈ, ਉਹ ਤਾਂ ਉਹੀ ਆ ਬੂਲ ਦੇ ਲੱਡੂ ਨੇ।
ਕਿਤੇ ਭੁੱਲ ਨਾ ਜਾਈ
ਲੜਕਦਾ ਵੀ ਕਿੱਥੇ ਹੈ ਸੁਖ? ਸੁਖ ਤਾਂ ਅੰਦਰ ਆ ਗੁਰਮੁਖ। ਮਰਦਾਨਾ ਇਕੱਲਾ ਖੜਾ ਰਹਿ ਗਿਆ, ਸਾਰੇ ਪ੍ਰੋਖਤ ਹੋ ਗਏ ਜਿੰਨੇ ਸਨ। ਉਹ ਸੇਠ ਕਹਿਣ ਲੱਗਾ, ਆਓ ਜੀ ਕੀ ਲੈਣਾ ਤੁਸੀਂ? ਕਹਿਣ ਲੱਗਾ, ਮੈਂ ਲੈਣਾ ਤਾਂ ਕੁਛ ਨੀ, ਮੈਂ ਤਾਂ ਤੇਰੇ ਨਾਲ ਦੋ ਗੱਲਾਂ ਕਰਨੀਆਂ ਨੇ। ਕਹਿੰਦਾ ਕਰ ਲਓ। ਕਹਿੰਦਾ ਇਹ ਨੀ ਕੱਲਿਆਂ ਨਾਲ ਕਰਨੀਆਂ ਨੇ। ਉਹ ਸੇਠ ਕਹਿਣ ਲੱਗਾ ਨੌਕਰ ਨੂੰ, ਕਹਿੰਦਾ ਡਰਾਇੰਗ ਰੂਮ ਖੋਲ ਲੈ। ਡਰਾਇੰਗ ਰੂਮ ਉਸਨੇ ਖੋਲ ਦਿੱਤਾ ਸਾਧ ਸੰਗਤ। ਹੁਣ ਸੇਠ ਮਰਦਾਨੇ ਦੇ ਮੂਹਰੇ ਮਰਦਾਨਾ ਪਿੱਛੇ ਉਸਦੇ ਅੰਦਰ ਚਲਾ ਗਿਆ। ਸੇਠ ਤਾਂ ਬੜੇ ਬੜੇ ਸਵਾਸਿਸ਼ਟ ਪਏ ਨੇ ਅੱਗੇ, ਕਾਊਚ ਜਿਹਨਾਂ ਨੂੰ ਕਹਿੰਦੇ ਨੇ, ਆਪਾਂ ਤਾਂ ਦੇਖੇ ਨੀ, ਵੱਟਾਂ ਦੇਖੇ ਨੇ, ਆ ਕਣਕ ਦੇਖ ਲੈਂਦੇ, ਹੋਰ ਕੀ ਮੱਕੀ ਹੈ ਜੇ ਕੋਈ ਦੇਖਦੇ ਹਾਂ ਆਪਾਂ ਤਾਂ। ਪਰ ਉਹਨਾਂ ਚ ਸੁੱਖ ਨੀ ਕਰੂੰਗਾ, ਤੁਸੀਂ ਬਹੁਤ ਚੰਗੇ ਹੋ, ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੈ। ਜਾ ਸਰਦਾਰ ਬੈਠ ਗਿਆ ਕੌਚ ਦੇ ਉੱਤੇ, ਤੁਹਾਨੂੰ ਦੇਖਿਆ ਉੱਤੇ ਨੂੰ ਝਾੜੂ ਫਨੂਸ ਸੋਨੇ ਦੇ ਲੱਗੇ ਹੋਏ ਸਾਧ ਸੰਗਤ। ਮਰਦਾਨਾ ਦਾ ਭਵੱਤਰ ਗਿਆ, ਭਵੱਤਰ ਵੀ ਜਾਂਦਾ ਆਦਮੀ ਜਿਹਨੇ ਕੋਈ ਵਸਤੂ ਨਾ ਦੇਖੀ ਹੋਵੇ ਨਾ, ਫਿਰ ਉਹ ਹੱਕਾ ਬੁੱਕਾ ਜਿਹਾ ਮੂੰਹ ਹੇਠਿਆ ਰਹਿ ਜਾਂਦਾ ਉਹਦਾ, ਕੋਈ ਦੇਖਿਆ ਨੀ। ਮਰਦਾਨੇ ਵਿਚਾਰੇ ਰੋਈਆਂ ਚ ਰਹਿ ਜਾਂਦੀ ਮਹਾਰਾਜ ਜੀ ਦੇ ਨਾਲ। ਮਹਾਰਾਜ ਦੇ ਕਰਤਾ ਸੀ ਸਾਰੇ ਪਦਾਰਥਾਂ ਦੇ। ਘਰ ਕਹਿੰਦੇ ਮਰਦਾਨਿਆ ਬੈਠ ਜਾ ਕੌਲ ਤੇ ਬੈਠਿਆ ਮਰਦਾਨਾ ਅੱਧਾ ਵਿੱਚੇ ਖੂ ਗਿਆ। ਉਹ ਕਹਿੰਦਾ ਹੋਏ ਤਾਂ ਮਹਾਰਾਜ ਕਹਿੰਦੇ ਇਹ ਤਾਂ ਇਉਂ ਲੱਗਦਾ ਜਿਵੇਂ ਸਵਰਗੀ ਬੰਦਾ ਹੁੰਦਾ ਕੋਈ। ਉਹਨੂੰ ਪਤਾ ਨੀ ਸੀ ਮਰਦਾਨੇ ਨੂੰ ਅਸਲ। ਕਹਿਣ ਲੱਗਿਆ ਸੇਠ, ਕਹਿੰਦਾ ਮਰਦਾਨਾ ਪੁੱਛ, ਹੁਣ ਆਪਾਂ ਦੋ ਹੀ ਆ, ਤੀਜਾ ਤਾਂ ਆਪਣੇ ਕੋਲ ਕੋਈ ਹੈ ਨਹੀਂ। ਮਰਦਾਨਾ ਕਹਿੰਦਾ ਸੇਠ ਜੀ, ਮੇਰੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸਾਰਾ ਸੰਸਾਰ ਦੁਖੀ ਹੈ, ਮੈਂ ਤੈਨੂੰ ਸੁਖੀ ਦੇ ਕੇ ਆਇਆ, ਕੀ ਤੂੰ ਕਿੰਨਾ ਕੁ ਸੁਖੀ ਹੈ? ਮਰਦਾਨੇ ਨੇ ਕਿਹਾ। ਜਦ ਮਰਦਾਨੇ ਨੇ ਇਹ ਗੱਲ ਕਹੀ ਗੁਰਮੁਖੋ, ਸੇਠ ਦੀਆਂ ਭੁੱਬਾਂ ਨਿਕਲ ਗਈਆਂ। ਪਦਾਰਥ ਤਾਂ ਵਾਸਤੇ ਹੀ, ਫਿਰ ਭੁੱਬਾਂ ਕਿਉਂ ਨਿਕਲੀਆਂ? ਅੰਦਰ ਸੁੱਖ ਨਹੀਂ ਸੀ। ਪਦਾਰਥਾਂ ਦੇ ਵਿੱਚ ਗੁਰਮੁਖੋ ਕਦੇ ਸੁੱਖ ਨਹੀਂ, ਸੁੱਖ ਤਾਂ ਇਸ ਦੇ ਅੰਦਰ ਹੈ। ਜਾਵੇ ਸੁਰਤ ਨੂੰ ਅੰਦਰ ਨੂੰ ਲਿਜਾਵੇਗਾ ਨਾ, ਜੋ ਸੁਖ ਸਰੂਪ ਵਾਹਿਗੁਰੂ ਆ ਉਹਦੇ ਨਾਲ ਜੁੜੇਗੀ ਨਾ, ਫਿਰ ਇਹਨੂੰ ਸੁੱਖ ਦਾ ਪਤਾ ਲੱਗੇਗਾ ਬਈ ਮੇਹ ਤਾਂ ਮੇਰੇ ਅੰਦਰ ਹੀ ਸੀ। ਇਸ ਤਰ੍ਹਾਂ ਮਿਰਗ ਜਿਹੜਾ ਮਿਰਗ ਕਿਸੇ ਕਿਸੇ ਦੇ ਹੁੰਦਾ, ਨਾਭੀ ਜੇ ਵਿੱਚ ਕਸਤੂਰੀ ਦਾ ਨਾਫਾ ਹੁੰਦਾ, ਉਹਦੀ ਆਉਂਦੀ ਆ ਹਵਾ ਦੇ ਨਾਲ ਸੁਗੰਧੀ, ਉਹ ਭੱਜਦਾ ਫਿਰ ਬਹੁਤ ਭੱਜਦਾ, ਫਿਰ ਖੜ ਜਾਂਦਾ, ਫਿਰ ਮੂੰਹ ਚੱਕਦਾ ਉਹ ਸੁਗੰਧੀ, ਫਿਰ ਭੱਜਦਾ। ਜਦ ਉਹ ਥੱਕ ਕੇ ਟੁੱਟ ਕੇ ਬੈਠ ਜਾਂਦਾ, ਚਪਾਇਆਂ ਦਾ ਸੁਭਾਵ ਹੈ ਤੁੰਨੀ ਜਿਹੜੀ ਮੂੰਹ ਤੁੰਨੀ ਨੂੰ ਲਾ ਦਿੰਦੇ ਨਾਸਾਂ ਕਹਿ ਲਓ, ਉਸ ਨੂੰ ਉੱਥੋਂ ਫਿਰ ਸੁਗੰਧੀ ਆਉਣੀ ਸ਼ੁਰੂ। ਉਹ ਹੈਰਾਨ, ਉਹ ਕਹਿੰਦਾ ਸੁਗੰਧੀ ਤਾਂ ਮੇਰੇ ਅੰਦਰੇ ਜੀ, ਮੈਂ ਵੀ ਬਾਹਰ ਭੱਜਿਆ ਕਰਦਾ ਰਿਹਾ, ਸੁੱਖ ਤਾਂ ਇਸ ਦੇ ਅੰਦਰ। ਅਗਰ ਉਹ ਕਦੇ ਢੂੰਡਣਾ ਚਾਹੇ, ਚਾਹੇ 83 ਲੱਖ ਜੂਨ ਦੇ ਵਿੱਚ ਹੀ ਆ ਗਏ, ਫਿਰ ਮਨੁੱਖਾਂ ਦੇ ਮਿਲੂਗੀ, ਫਿਰ ਢੂੰਡ ਲਈ, ਆ ਮਿਲੀ ਹੋਈ ਆ ਹੁਣ ਢੂੰਡ ਲਾ। ਛੁਟਕਾਰਾ ਤਾਂ ਢੂੰਡੇ ਤੇ ਹੋਣਾ, ਐਵੇਂ ਹੋਣਾ ਕੋਈ ਨਹੀਂ ਹੈ। ਜਾਂ ਸਾਡਾ ਗੁਰੂ ਸਾਹਿਬ ਕਹਿੰਦਾ, ਫਿਰ ਕਿਸ ਤਰ੍ਹਾਂ ਅਸੀਂ ਸੱਚ ਨਾ ਮੰਨੀਏ? ਖੈਰ ਮਰਦਾਨਾ ਵੀ ਵਿਚਾਰਾ ਉਦਾਸ ਹੋ ਗਿਆ, ਵੀ ਮਹਾਰਾਜ ਨੂੰ ਕੀ ਦੱਸੂ ਹੁਣ ਜਾ ਕੇ। ਖੈਰ ਉਹ ਕਹਿੰਦਾ, ਸੇਠ ਜੀ ਦੱਸੋ ਤੁਹਾਨੂੰ ਕੀ ਦੁੱਖ ਹੈ? ਕਹਿੰਦਾ ਦੁੱਖ ਕੀ ਆ, ਘਰ ਦੇ ਵਿੱਚ ਸੋਥਾ ਨਹੀਂ, ਬਸ ਹੋਰ ਕੀ ਹੈ, ਦੂਏ ਨੂੰ ਦੂਆ ਮਾਰਨ ਨੂੰ ਫਿਰਦਾ, ਦੱਸੋ ਉੱਥੇ ਸੁੱਖ ਹੋ ਜਾਏਗਾ? ਕੀ ਕਰਨਗੇ ਹੀਰੇ ਜਿਹੜੇ ਜੜੇ ਹੋਏ ਨੇ ਮਹਿਲਾਂ ਦੇ ਵਿੱਚ, ਕੀ ਉਹ ਸੁੱਖ ਤੇ ਦੇਣਗੇ? ਨਹੀਂ ਦੇਣੇ, ਸੁੱਖ ਤਾਂ ਇਹਦੇ ਅੰਦਰ, ਚਾਹੇ ਰੂੜੀ ਤੇ ਬੈਠਾ, ਜਿਹਦੀ ਸੁਰਤ ਸ਼ਬਦ ਦੇ ਨਾਲ ਜੁੜੀ ਹੋਈ ਹੈ ਨਾ, ਚਾਹੇ ਰੂੜੀ ਤੇ ਬੈਠਾ, ਉਹਦੇ ਕਹਿੰਦੇ ਮੁਕਾਬਲੇ ਦੇ ਵੀ ਦੱਸਦੇ ਨੇ ਬਈ 100 ਸਮਰਾਟ ਹੋਵੇ ਰਾਜਾ, ਕਿਸੇ ਜਗਿਆਸੂ ਦੀ ਕਿਸੇ ਮਤ ਦੇ ਬੰਦੇ ਦੀ ਸੁਰਤ ਆਤਮਾ ਨਾਲ ਜੁੜੀ ਹੋਵੇ, ਉਹਦੇ ਨਾਲ ਉਹ ਕਰੋੜਾਂ ਦਰਜੇ ਸੁਖੀ ਆ। ਦੇਖ ਲੋ ਇਸ ਤਰ੍ਹਾਂ ਦੱਸਿਓ। ਮਰਦਾਨਾ ਕਹਿੰਦਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਇਸੇ ਵਾਸਤੇ ਹੋਇਆ, ਦੁਨੀਆਂ ਨੂੰ ਉਹ ਸੁਖੀ ਹੋਈ ਕਰਦੇ ਨੇ, ਚੱਲ ਸੇਠ ਜੀ ਮੇਰੇ ਨਾਲ, ਮੈਂ ਵੀ ਅਰਜ ਕਰਾਂਗਾ ਤੈਨੂੰ ਸੁਖੀ ਕਰ ਦੇਣਗੇ। ਘਰ ਮਰਦਾਨਾ ਮੂਹਰੇ, ਸੇਠ ਵੀ ਪਿੱਛੇ ਆਉਂਦਾ, ਦੂਰੋਂ ਦੇਖਿਆ ਮਹਾਰਾਜ, ਕਹਿਣ ਲੱਗੇ ਭਾਈ ਵਾਲਾ ਉਹ ਸੁਖੀ ਸੇਠ ਨੂੰ ਲਈ ਆਉਂਦਾ ਮਰਦਾਨਾ, ਨਾਲੇ ਹੱਸਦੇ ਨੇ ਬੈਠੇ। ਖੈਰ ਚਲੇ ਗਏ, ਮਰਦਾਨੇ ਨੂੰ ਨਮਸਕਾਰ ਕਰੀ, ਕਹਿੰਦਾ ਮਹਾਰਾਜ ਜੀ ਮੈਂ ਅਲਪਗ ਜੀਵ ਹਾਂ, ਮੈਂ ਆਪਦੇ ਬੱਚੇ ਨੂੰ ਮੋੜ ਦੇਣਾ ਤਰਕ ਕਰਦਾ, ਇਹ ਤਾਂ ਬਹੁਤ ਦੁਖੀ ਹੈ। ਕਹਿੰਦੇ ਮਰਦਾਨਾ ਤੈਨੂੰ ਅਸੀਂ ਕੀ ਕਿਹਾ ਸੀ ਭਾਈ? ਸੁਖੀ ਕੋਈ ਨੀ ਗੁਰੂ ਖੋ। ਫਿਰ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕੀਤਾ, ਪ੍ਰਾਣ ਕਗਾਤਾ ਨੇ ਉਹਦੇ ਵਿੱਚ,
ਦਾਦੇ ਨੇ ਵੀ ਬੜਬੜਿਆਂ ਤੋਂ ਸੰਸਰਦਾਨ ਦੇ ਇੰਦਰ ਰਵਾਇਆ, ਸਵਰਗ ਦਾ ਰਾਜਾ ਜਦ ਮਾਤ ਲੋਕ ਦੇ ਵਿੱਚ ਆਉਂਦਾ ਸੀ ਲੁਕਦਾ ਫਿਰਦਾ ਸੀ, ਫਿਰ ਪਤਾ ਸੰਸਰਦਾਨ ਦੇ ਇੰਦਰ ਰਵਾਇਆ, ਪਰਸ਼ੁਰਾਮ ਰੋਵੇ ਘਰ ਆਇਆ, ਅਜੇ ਸਰੋਵੇ ਭਿਖਿਆ ਖਾਏ, ਐਸੀ ਤਰਗਾ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਸੀਤਾ ਲਖਮਣ ਵਿਛੜ ਗਿਆ। ਇਹੋ ਦੱਸਿਆ ਸਾਰੇ ਜਿਹੜੇ ਬੜਬੜੇ ਹੋਏ ਨੇ। ਖੀਰੀ ਜਾ ਕੇ ਮਹਾਰਾਜ ਨੇ ਦੱਸਿਆ ਬਈ ਸਾਰਾ ਸੰਸਾਰ ਦੁਖੀ ਹੈ, ਸੇਠ ਜੀ ਤੂੰ ਕਿਹਦਾ ਵਿਚਾਰ, ਜੇ ਤਾਂ ਸੁਖੀ ਹੋਣਾ ਤਾਂ ਤੂੰ ਫਿਰ ਨਾਮ ਦੇ ਨਾਲ ਡੇਰ ਲਾ ਲਾ, ਸਾਰੇ ਕਾਰਜ ਰਾਸ ਹੋ ਜਾਣਗੇ ਤੇਰੇ। ਮਹਾਰਾਜ ਜੀ ਨੇ ਕਿਰਪਾ ਕਰਤੀ ਸਾਧ ਸੰਗਤ, ਜਿਹੜਾ ਉਹਨਾਂ ਦੇ ਅੰਦਰ ਤਪਰਖਾ ਸੀ ਨਾ ਉਹ ਕੱਢ ਦਿੱਤਾ, ਮਹਾਰਾਜ ਵਿੱਚ ਤਾਕਤ ਸੀ। ਇਹੋ ਬਸ ਉਹ ਫਿਰ ਸੁਖੀ ਹੋ ਗਏ ਸਾਧ ਸੰਗਤ। ਦੁਨੀਆਂ ਦੇ ਵਿੱਚ ਸੁਖੀ ਕੋਈ ਨਹੀਂ, ਸੁਖੀ ਤਾਂ ਉਹੀ ਹੈ ਜਿਹੜਾ ਪਰਮੇਸ਼ੁਰ ਦੇ ਨਾਲ ਲਿਵ ਜੋੜਦਾ, ਬਾਣੀ ਜਾਂ ਨਾਂ ਜਾਂ ਹੋਰ ਜੋ ਸੇਵਾ, ਉਹ ਸੁਖੀ ਹੋ ਸਕਦਾ, ਵਰਨਾ ਦੁਨੀਆਂ ਦੇ ਉੱਤੇ ਕੋਈ ਸੁਖੀ ਨਹੀਂ। ਇਹ ਪੜੋ ਪਰੇ ਸਾਰਾ ਹੀ ਸੰਸਾਰ ਦੁਖੀ ਹੈ, ਵਿੱਚ ਹੀ ਆਪਾਂ ਸੁਖੀ ਹੋਣ ਦੀ ਕੋਸ਼ਿਸ਼ ਕਰੋ। ਹੁਣ ਪੜੋ ਪਰੇ ਨਾ
ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ
ਸੰਸਾਰ ਦੁਖੀ ਹੈ, ਆਪਾਂ ਵੀ ਸੰਸਾਰ ਦੇ ਵਿੱਚ ਹੀ ਹਾਂ ਸਾਰੇ। ਉਹ ਦੱਸਿਆ ਵੀ ਜਿਹੜਾ ਨਾਮ ਦੇ ਨਾਲ ਮਨ ਜੋੜੇਗਾ ਉਹ ਸੁਖੀ ਹੋ ਜਾਏਗਾ। ਆਪਾਂ ਹੁਣ ਨਾਮ ਦੇ ਨਾਲ ਸੁਰਤ ਜੋੜਨੀ ਸ਼ੁਰੂ ਕਰੋ, ਫਿਰ ਆਪਾਂ ਸੁਖੀ ਹੋ ਜਾਵਾਂਗੇ। ਜੇ ਨਹੀਂ ਜੋੜਨਗੇ ਉਹ ਐਵੇਂ ਦੁਖੀ ਹੀ ਮਰ ਜਾਣਗੇ, ਗਾਂ ਵੀ ਦੁੱਖੇ ਫਿਰ ਤਰਜੁਨੀਆਂ ਦੇ ਵਿੱਚ ਜਾਣਾ ਪਵੇਗਾ। ਹਾਂ ਹੁਣ ਟਾਈਮ ਹੋ ਗਿਆ, ਪਹਿਲਾਂ ਆਨੰਦ ਸਾਹਿਬ ਦਾ ਪਾਠ ਹੋਵੇਗਾ, ਦੇਗ ਆਈ ਹੋਈ ਆ, ਉਸ ਤੋਂ ਬਾਅਦ ਗੁਰੂ ਸਤੋਤਰ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਉਹ ਆਪਾਂ ਆਪਣੇ ਘਰਾਂ ਨੂੰ ਜਾਣਾ। ਕੱਲ ਨੂੰ ਦੀਵਾਨ ਗਿੱਲੀ ਸ਼ੁਰੂ ਹੋਣਗੇ, ਗਿੱਲਾ ਕੋਲੇ ਨੇ ਲੁਧਿਆਣੇ ਦੇ। ਉਹ ਪੜੋ ਬਰੇ ਰਾਮ ਕਲੀ
ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਾਚਾ ਨਾਮ ਮੇਰਾ ਆਇਆ ਗਾਓ ਸਾਚਾ ਨਾਮ।
साहिब तन है।
Thank you.
ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਾਲਾ ਪੰਜਵਾ ਹਰ ਮਨ ਤਨ ਵਸਵਾਸ ਜੈ ਜੈਕਾਰ ਕਰ ਸਭ ਕੋਈ ਹਰ ਮਨ ਤਨ ਵਸਵਾਸ